ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੂਜਰੀ ਮਹੱਲਾ ਚੌਥਾ ਘਰ ਤੀਜਾ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕਉ ਸੰਬੰਧ ਹਰ ਕਰ ਦੀਏ। ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭਨਾ ਕਉ ਸੰਬੰਧ ਹਰ ਕਰ ਦੀਏ। ਹਮਰਾ ਜੋੜ ਸਭ ਰਹਿਓ ਮੇਰੇ ਵੀਰ ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ ਰਹਾਉ ਭਗਤ ਜਨਾ ਕਉ ਸਰਦਾ ਆਪ ਹਰ ਲਾਈ ਵਿਚੇ ਗ੍ਰਸਤ ਉਦਾਸ ਰਹਾਈ ਜਬ ਅੰਤਰ ਪ੍ਰੀਤ ਹਰ ਸਿਉ ਬਨ ਆਈ ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ ਜਿਤ ਕਾਰੈ ਕੰਮ ਹਮ ਹਰ ਲਾਏ ਸੋ ਹਮ ਕਰੇ ਜੋ ਆਪ ਕਰਾਏ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ਜਿਨ ਕੀ ਭਗਤ ਮੇਰੇ ਪ੍ਰਭ ਭਾਈ ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੱਤਾ ਗੁਰੂ ਕੇ ਸਿੱਖਾ। ਜੇ ਤੂੰ ਪਰਮਾਤਮਾ ਦਾ ਨਾਮ ਲੈਣਾ ਨਾ ਮਤਾ ਮਾਣ ਕਰੀ ਵੀ ਤੂੰ ਲੈਣਾ ਹੈ ਜਿਹਦੇ ਤੇ ਉਹ ਕਿਰਪਾ ਕਰਦਾ ਹੈ ਉਸ ਪਰਿਪੂਰਨ ਪਰਮਾਤਮਾ ਦੀ ਉਹ ਭਗਤੀ ਕਰਦੇ ਨੇ। ਤੂੰ ਕਈ ਵਾਰ ਤੌਖਲਾ ਕਰਦਾ ਹੈ ਵੀ ਮੈਂ ਆਪਣੇ ਛੋਟੇ ਭਰਾਵਾਂ ਦੀ ਜੇ ਸੇਵਾ ਨਾ ਕਰਾਂ ਤੇ ਸ਼ਾਇਦ ਉਹ ਪੜ੍ਹ ਨਾ ਤੈਨੂੰ ਭੁਲੇਖਾ ਹੈ। ਇਹ ਭੈਣ ਤੇ ਭਰਾਵਾਂ ਦਾ ਸੰਬੰਧ ਵੀ ਉਸ ਪਰਮੇਸ਼ਰ ਨੇ ਬਣਾਇਆ ਤੇ ਗੁਰਮੁਖਾ ਕੋਈ ਚੰਗਾ ਕਰਦਾ ਹੈ ਕੋਈ ਮਾੜਾ ਕਰਦਾ ਹੈ ਜਿਹਦੇ ਤੇ ਕਿਰਪਾ ਹੈ ਉਹ ਚੰਗੇ ਪਾਸੇ ਲੱਗ ਪੈ ਤੇ ਜਿਨ੍ਹਾਂ ਤੇ ਕਰੋਪੀ ਉਹ ਦੂਜੇ ਪਾਸੇ ਲੱਗ ਪੈ। ਅਸਲੀ ਭਾਗਾਂ ਵਾਲੇ ਲੋਕ ਉਹ ਨੇ ਜਿਨ੍ਹਾਂ ਦੀ ਲੇਵ ਜਿਨ੍ਹਾਂ ਦੀ ਸੁਰਤੀ ਉਸ ਪਰਿਪੂਰਨ ਪਰਮਾਤਮਾ ਨਾਲ ਲੱਗੀ ਹੋਈ ਹੈ। ਇਹ ਸਮੁੱਚੇ ਸ਼ਬਦ ਦਾ ਅਰਥ ਨੇ। ਜਿਵੇਂ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਉਹਦੇ ਮੁਤਾਬਕ ਗੁਰਮੁਖ ਪਿਆਰਿਓ ਆਪਾਂ ਵਿਚਾਰ ਕਰਾਂਗੇ। ਦੋ ਚਾਰ ਦਿਨ ਹੋਏ ਮੈਂ ਪੰਜੋਖਰਾ ਸਾਹਿਬ ਕਥਾ ਕਰਨ ਗਿਆ ਤੇ ਮੱਥਾ ਟੇਕ ਆਇਆ। ਮੈਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਬੇਨਤੀ ਕੀਤੀ ਪਾਤਸ਼ਾਹ ਸਾਡੀ ਵਿਦਿਆ ਕਿਸੇ ਕੰਮ ਨਹੀਂ ਆਪਣੇ ਆਪ ਨੂੰ ਵਿਦਵਾਨ ਅਖਵਾਉਣ ਵਾਲਾ ਪੰਡਿਤ ਲਾਲ ਚੰਦ ਫੇਲ ਹੋ ਗਿਆ तू छजू झोर दे सिर ते सोटी रखी, उदे कोल गीता दी अर्थ करा लै, ए केवल ते केवल तेरी ताकत है, साडी विद्या किसी कम नहीं। तो सतगुरु पातशाह गुरमुखो साडे ते कृपा करन, मन की एकाग्रता वास्ते आपा उपराला करिए ते बोलो सतनाम वाहिगुरु। हां जी
सतनाम श्री वाहिगुरु साहिब जी। एक ओंकार सतगुर प्रसाद।
गुरमुखो मैं तुहानू बेनती की सतनाम वाहिगुरु कहो, ते तुहाडे चो कई कहना भी इहदे नाल की होवेगा, इहदा नवां ढंग है भी हाजू कथा करदा उदों कहिंदा सतनाम वाहिगुरु कहो। गुरमुखो ये जिहड़ी जबान है ना, ये पदार्था दे खाण लई घट मिली पर परमात्मा दा चिंतन करन लई ज्यादा मिली है। पाठ आपां रोज करदे आ, ये रसना तू अन रस राज रही, तेरी प्यास ना जाए, प्यास ना जाए होर किते, जिचर हर रस पले न पाए। हे मेरी ये जमाने बड़ा रस भोगदी है, पर जिन्ना चिर परमात्मा दा नाम दा रस ना लिया तेनू संतोख नहीं आना। आपां गुरमुखो गुरु की बाणी पढ़दे आ, समागमां ते जाने ते आपां कहने भी होर भी कोई खाण लिया है। मैं कथा करदिया करदिया रोज तुसीं सुन, जदों मेरी वारी आउंदी है, मैं भाई साहब भाई गुरदास दा बड़ा फैन हाँ। उन्होंने साडे हर मसले नूं सिद्ध कीता है, ते साडे वडेरे होण करके सानू समझाया भी है। वो कहिंदे मित्रा इन्हां दे मगर ना लग, अखी देखन रजियां बहु रंग तमाशे, उस्तत निंदा कन सुन रोवण ते हासे, सादी जीवन रजिया कर भोग बलासे। भाई साहब भाई गुरदास अखां नाल बड़ा वेखिया, लेकिन जिते कि सूरत ज्यादा चमकदा ना, उदों आपां हथां दे दोवें हथ रख के वेने कि मैं फलाना फलाना सौंदा पछाणिया नहीं। सारी जिंदगी वेख्या मैं खंडन नहीं जे कर रहा, उधर झाकण की बजाय कितने अंदर भी झाक पी, तेरे अंदर भी कोई बैठा ही। अखी वेख रजियां बहु रंग तमाशे, ते जिवें आपां कहने काका माड़ा जिहा टीवी, जिहड़ा टीवी है ना इहनूं तेज कर दे, मैनूं पूरा दिसदा नहीं, बड़ा जोर लाउने आ टीवी नूं वेखण दा। गुरमुखो अंदर वेख्या करो, अखी देख रजियां बहु रंग तमाशे, उस्तत निंदा कन सुन रोवण ते हासे। इस पंक्ति नूं मैं अठे पर चेता रहिंदा, ते मैं नमस्कार करदा भाई गुरदास जी नूं। सब तो वध सानू स्वाद गुरमुखो दूजे की निंदा चाहुंदा जे, जिवें कोई कहिंदा कि मैं मिठा खाणा, कोई कहिंदा मैं लूण वाला खाणा है, पर जो मैं हुण तक समझा रहा गुरमत विचों, सब तो ज्यादा स्वाद किसी की निंदा करन विच आउंदा ते अपनी वड्याई सुन विच आउंदा, जदकि साडे अपने पले कख भी नहीं। सानू कुआ साडे एक बड़ा निकम्मा रवाज चल पिया है, गुरु साडे ते कृपा करके सानू समत बख्शे। असीं समागम करदे आ ना, ते समागम विच गुरु की वड्याई घट ते बंदियां दी ज्यादा, और इथों तक गुरमुखो आपां थले चले गए आ ਵੀ ਜਿਹੜੇ ਪੈਸੇ ਦੇਣ ਨਾ, ਉਹ ਵਾਰ ਵਾਰ ਅਨਾਊਂਸਮੈਂਟ ਹੁੰਦਾ ਵੀ ਫਲਾਨੇ ਬੰਦੇ ਨੇ ਗੁਰਪੁਰਬ ਤੇ 11,000 ਰੁਪਈਆ ਦਿੱਤਾ। ਤੇ ਗੁਰਮੁਖਾ ਜਦੋਂ ਤੂੰ ਜੰਮਿਆ ਸਾਂ ਉਦਣ ਕਿੰਨੇ ਲੈ ਕੇ ਜੰਮਿਆ ਸਾਂ, ਜਿਸ ਕੀ ਵਸਤਿਸ ਆਗੇ ਰਾਖੇ, ਸਿੱਖ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ, ਜਿਸ ਕੀ ਵਸਤਿਸ ਆਗੇ ਰਾਖੇ, ਪ੍ਰਭ ਕੀ ਆਗਿਆ ਮਾਨੇ ਮਾਥੇ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਉਹ ਸਦੀਵੀ ਤੌਰ ਤੇ ਦਇਆ ਕਰਦਾ, ਉਸਤਤ ਨਿੰਦਾ ਕੰਨ ਸੁਣ, ਆਪਣੇ ਕੰਨਾਂ ਦੇ ਨਾਲ ਭਲਾ ਆਪਣੇ ਆਪ ਨੂੰ ਆਪਾਂ ਜਾਣਦੇ ਨਹੀਂ ਵੀ ਆਪਣੇ ਪੱਲੇ ਕਰਤੂਤ ਕੀ ਹੈ, ਆਪਾਂ ਕਿੰਨੇ ਜੋਗੇ ਹਾਂ। ਸਾਡੇ ਕੋਲ ਸਾਡੀ ਵਡਿਆਈ ਕਰੀ ਸੀ, ਫੁੱਲ ਫੁੱਲ ਬਹਿੰਦੇ ਆ ਫੁੱਲ ਫੁੱਲ, ਉਹ ਸਾਡੀ ਜੜੀ ਤੇਲ ਦੇ ਰਿਹਾ ਜੇ, ਉਹ ਸਾਡੀ ਵਡਿਆਈ ਨਹੀਂ ਕਰ ਰਿਹਾ, ਉਹ ਸਾਡੇ ਅੰਦਰ ਹੰਕਾਰ ਦੇ ਬੂਟੇ ਨੂੰ ਪਾਣੀ ਪਾ ਰਿਹਾ, ਸਾਡਾ ਹੰਕਾਰ ਦਾ ਬੂਟਾ ਵੱਡਾ ਹੋ ਜਾਏ। ਇਹ ਸਾਡੇ ਚ ਕਮਜ਼ੋਰੀ ਹੈ, ਵਡਿਆਈ ਕਰਨੀ ਤੇ ਵੱਡੇ ਦੀ ਕਰੀਏ, ਉਹ ਕੀ ਹੈ ਪਰਿਪੂਰਨ ਪਰਮਾਤਮਾ। ਦੂਜੇ ਦੀ ਨਿੰਦਿਆ ਕਰਦੇ ਹੋਣਾ ਤੇ ਇੰਨਾ ਚੰਗਾ ਲੱਗਦਾ ਆਪਾਂ ਕਿ ਇਹਨੇ ਫਲਾਨਾ ਸਿਆ ਪਰਾਂ ਪਰਾਂ ਗੱਲਾਂ ਕਰਦਾ, ਕਿਤੇ ਮੇਰੇ ਲਾਗੇ ਵੀ ਹੋ ਵੀ ਚਿਮਚਾ ਮੇਰੇ ਮੂੰਹ ਚ ਵੀ ਲੋਕਾਂ ਦਾ ਪਾ ਮੈਲਦਾ, ਮੈਂ ਜਜ਼ਬਾਤੀ ਨਹੀਂ, ਮੇਰਾ ਬੋਲਣ ਦਾ ਢੰਗ ਹੋ ਜਾ। ਸਤਿਗੁਰੂ ਗ੍ਰੰਥ ਆਪਾਂ ਕਹਿੰਦੇ ਜੀ ਕੀ ਹੋ ਗਿਆ ਭਲਾ ਜੇ ਮੈਂ ਨਿੰਦਿਆ ਭੋਰਾ ਪਾਸਾ ਖਾਲੀ ਤੇ, ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਇਹ ਨਿੰਦਿਆ ਏਡੀ ਬੁਰੀ ਚੀਜ਼ ਜੇ, ਸਤਿਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨਿੰਦਿਆ ਭਲੀ ਕਿਸੇ ਕੀ ਨਾਹੀ, ਮਨਮੁਖ ਮੁਕਤ ਕਰਨ ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਉਹਨਾਂ ਨਿੰਦਿਆ ਕਰਨ ਵਾਲਾ ਦਾ ਮੂੰਹ ਕਾਲਾ ਇੱਥੇ ਹੋਇਆ, ਅੱਗੇ ਨਰਕਾਂ ਨੂੰ ਗਏ। ਔਰ ਇੱਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਨੇ, ਸਾਡੇ ਕਵੀਸ਼ਰ ਭਰਾ ਇੱਕ ਪੰਕਤੀ ਬੋਲਦੇ ਹੁੰਦੇ ਨੇ, ਕਹਿੰਦੇ ਚੁਗਲ ਖੋਰ ਨਾ ਚੁਗਲੀਓ ਮੂਲ ਟਲਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਇਹ ਬਾਣੀ ਦੀ ਪੰਕਤੀ ਨੂੰ ਸਾਡੇ ਕਵੀਸ਼ਰ ਭਰਾ ਗਾਉਂਦੇ ਹੁੰਦੇ ਨੇ, ਜਿਹੜਾ ਚੁਗਲ ਹੈ ਨਾ ਉਹ ਚੁਗਲੀ ਕਰਨ ਤੋੜੇਗਾ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਪੁੱਤਰਾ ਕੈਂਸਰ ਦਾ ਇਲਾਜ ਤਾਂ ਹੈ ਪਰ ਨਿੰਦਿਆ ਤਾਂ ਨਹੀਂ। ਗੁਰਬਾਣੀ ਦੀ ਪੰਕਤੀ ਔਖਦ ਸਭੇ ਕੀਤਿਆਂ ਨਿੰਦਕਾ ਦਾਰੂ ਨਾ ਹੈ, ਸਾਰੀਆਂ ਦਵਾਈਆਂ ਬਣ ਗਈਆਂ ਪਰ ਨਿੰਦਿਆ ਕਰਨ ਵਾਲਿਆਂ ਦੀ ਦਵਾਈ ਅਜੇ ਵੀ ਨਹੀਂ ਬਣੀ, ਇਹ ਅਜੇ ਵੀ ਨਹੀਂ ਹਟਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੈ। ਇਹ ਮੈਨੂੰ ਤਾਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਆਉਂਦੀ ਮੈਂ ਕਹਿੰਦਾ ਰਹਿੰਦਾ, ਮੇਰੀਆਂ ਧੀਆਂ ਭੈਣਾਂ ਬੱਚੀਆਂ ਬੈਠੀਆਂ ਉਹ ਪਤੀ ਇੱਕ, ਆਪਣੇ ਚਾਚੇ ਤਾਏ ਹੁੰਦੇ ਨੇ, ਤਿੰਨ ਚਾਚੇ ਹੋਣ ਪੰਜ ਤਾਏ ਹੋਣ ਪਰ ਪਿਓ ਇੱਕ। ਹੈਰਾਨੀ ਦੀ ਗੱਲ, ਪਿਓ ਵੀ ਇੱਕ ਪਤੀ ਵੀ ਇੱਕ ਤੇ ਪਰਮਾਤਮਾ ਆਪਾਂ ਕੀ ਬਣਾ ਲਏ ਨੇ, ਪਰਮਾਤਮਾ ਕੀ ਬਣਾ ਲਏ ਨੇ, ਪਿਓ ਵੀ ਇੱਕ ਤੇ ਪਤੀ ਵੀ ਇੱਕ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਗੁਰਮੁਖਾ ਪਰਮੇਸ਼ਰ ਵੀ ਇੱਕ ਹੈ, ਇੱਕ ਦਾ ਭਾਵ ਹੈ ਪਰਮੇਸ਼ਰ ਵੀ ਇੱਕ ਹੈ। ਔਰ ਇੱਕ ਓਂਕਾਰ ਦਾ ਅਰਥ ਹੈ ਵੀ ਇੱਕ ਅਦਵੈਤ ਰੂਪੀ ਬ੍ਰਹਮ, ਅਦਵੈਤ ਦਾ ਅਪਦਵੈਤ ਦਾ ਭਾਵ ਦਾ ਈਰਖਾ। ਨੀਲੀ ਪੱਗ ਵਾਲਾ ਚਿੱਟੀ ਨੂੰ ਮਾੜਾ ਕਹੀ ਜਾਂਦਾ, ਚਿੱਟੀ ਵਾਲਾ ਨੀਲੀ ਨੂੰ ਕਹੀ ਜਾਂਦਾ, ਇਹ ਦਵੈਤ ਹੈ। ਲੇਕਿਨ ਪਰਿਪੂਰਨ ਪਰਮਾਤਮਾ ਦੇ ਅੰਦਰ ਦਵੈਤ ਨਹੀਂ, ਉਹ ਅਦਵੈਤ ਰੂਪੀ ਹੈ। ਆ ਰੱਬ ਦਾ ਦੀਵਾ ਜਗਦਾ ਸੂਰਜ, ਇਹਦੀਆਂ ਕਿਰਨਾਂ ਮੰਦਰ ਤੇ ਵੀ ਪੈਂਦੀਆਂ ਨੇ, ਗੁਰਦੁਆਰੇ ਤੇ ਵੀ ਪੈਂਦੀਆਂ, ਮਸੀਤ ਤੇ ਪੈਂਦੀਆਂ ਨੇ, ਬੇਸਵਾ ਦੇ ਚੁਬਾਰੇ ਤੇ ਵੀ ਪੈਂਦੀਆਂ ਨੇ। ਵੇਖੋ ਰੱਬ ਦੇ ਅੰਦਰ ਕਿੰਨੀ ਬਰਾਬਰਤਾ ਆਈ ਹੈ, ਦਵੈਤ ਨਹੀਂ। ਗੁਰਦੁਆਰੇ ਉੱਪਰ ਵੀ ਉਹ ਕਰਨਾ, ਮੰਦਰ ਤੇ ਵੀ ਉਹ ਕਰਮਾ, ਮਸੀਤ ਤੇ ਵੀ ਉਹ ਕਰਨਾ, ਤੇ ਜਿਹੜੀ ਮੰਦ ਕਰਮ ਕਰਦੀ ਬੇਸਵਾ ਹੈ ਉਹਦੇ ਉੱਪਰ ਵੀ ਉਹਦੀਆਂ ਕਰਨਾ। ਉਹਨੇ ਆਪਣੀ ਡਿਊਟੀ ਨਹੀਂ ਜੇ ਬਦਲੀ, ਇਹ ਨਹੀਂ ਵੀ ਬੇਸਵਾ ਤੇ ਇੱਥੇ ਕਰਨਾ ਨਾ ਭੇਜਾਂ। ਗੁਰਦੇਵ ਕਹਿੰਦੇ ਵੀ ਗੁਰਮੁਖਾ ਜੀ ਉਹਦੇ ਅੰਦਰ ਦਵੈਤ ਨਹੀਂ, ਤੇਰੇ ਅੰਦਰ ਦਵੈਤ ਕਿਉਂ? ਇੱਕ ਅਦਵੈਤ ਰੂਪੀ ਬ੍ਰਹਮ ਉਚਾਰਨ ਤੇ ਸਾਡੀ ਰੱਖਿਆ ਕਰੇਗਾ। ਮੈਨੂੰ ਇਹ ਨਹੀਂ ਪਤਾ ਵੀ ਜਿਹੜਾ ਖੁੱਲਾ ਹੋੜਾ ਹੈ ਇਹਦੇ ਗ੍ਰੰਥਾਂ ਦੇ ਮੁਤਾਬਕ, ਵਿਦਵਾਨਾਂ ਦੇ ਮੁਤਾਬਕ ਇਹਦੇ ਕੀ ਅਰਥ ਹੋਣਗੇ, ਪਰ ਮੇਰਾ ਨਿੱਜੀ ਅਨੁਭਵ ਇਹਦਾ ਅਰਥ ਇਹ ਹੈ ਕਿ ਜਿਹੜਾ ਓਅੰਕਾਰ ਦਾ ਖੁੱਲਾ ਹੋੜਾ ਹੈ ਨਾ, ਉਹ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ ਵੀ ਗੁਰਮੁਖਾ ਪਰਮਾਤਮਾ ਨੂੰ ਰਾਤ ਨੂੰ ਚੇਤੇ ਕਰ, ਪਰਮਾਤਮਾ ਨੂੰ ਦਿਨੇ ਚੇਤੇ ਕਰ। ਉਹਦਾ ਦਰਵਾਜ਼ਾ ਅੱਠੇ ਪਰ ਖੁੱਲਾ ਰਹਿੰਦਾ ਪਰ ਦਰਵਾਜ਼ਾ ਖੜਪਾ ਲਾਜ਼ਮੀ। ਜਿਹੜਾ ਓਅੰਕਾਰ ਦਾ ਖੁੱਲਾ ਹੋੜਾ ਨਾ, ਮੈਂ ਬੇਨਤੀ ਕੀਤੀ ਕਿ ਮੈਨੂੰ ਨਹੀਂ ਪਤਾ ਵੀ ਵਿਦਵਾਨਾਂ ਨੇ ਕੀ ਅਰਥ ਕੀਤੇ ਹੋਣਗੇ, ਪਰ ਮੇਰਾ ਵਿਸ਼ਵਾਸ ਦੇ ਅਨੁਭਵੀ ਅਰਥ ਇਹ ਹੈ ਕਿ ਓਅੰਕਾਰ ਦਾ ਖੁੱਲਾ ਹੋੜਾ ਇਹ ਕਹਿੰਦਾ ਹੈ ਉਹਨੂੰ ਦਿਨੇ ਚੇਤੇ ਕਰ, ਉਹਨੂੰ ਰਾਤ ਨੂੰ ਚੇਤੇ ਕਰ, ਉਹਨੂੰ ਦੁਪਹਿਰ ਨੂੰ ਚੇਤੇ ਕਰ, ਉਹ ਅੱਠੇ ਉੱਪਰ ਬੂਹਾ ਖੋਲ ਕੇ ਰਹਿੰਦਾ ਤੇ ਗੁੰਦਰਾ ਗੁੰਮਖਾ ਕਿਤੇ ਅੰਦਰ ਵੜਨ ਦਾ ਯਤਨ ਤਾਂ ਕਰ। ਇੱਕ ਅਦਵੈਤ ਰੂਪੀ ਬ੍ਰਹਮ ਉਹ ਚਾਰਨ ਤੇ ਰੱਖਿਆ ਕਰਦਾ ਹੈ, ਪਰ ਉਸ ਪਾਸੇ ਜਾਵੇਗਾ ਕੌਣ?
ਸਤਿਗੁਰ ਪ੍ਰਸਾਦ,
ਜਿਹਦੇ ਤੇ ਸੱਚਾ ਗੁਰੂ ਕਿਰਪਾ ਕਰੇਗਾ ਗੁਰਮੁਖੋ, ਉਹਦੀ ਜ਼ਬਾਨ ਤੋਂ ਵਾਹਿਗੁਰੂ ਨਿਕਲੇਗਾ। ਸਾਨੂੰ ਮਹਾਂਪੁਰਸ਼ਾਂ ਨੇ ਇੱਕ ਨਿੱਕਾ ਜਿਹਾ ਦ੍ਰਿਸ਼ਟਾਂਤ ਪੜਾਇਆ ਸੀ ਛੋਟੇ ਵਾਕੂ। ਇੱਕ ਮਾਤਾ, ਉਹਦਾ ਅੰਤਮ ਸਮਾਂ ਬੜਾ ਦੁਖਦਾਈ ਆਇਆ, ਉਹਦੀ ਜਾਨ ਨਹੀਂ ਨਿਕਲਦੀ, ਤੇ ਮੈਂ ਬੜੇ ਦੁੱਖ ਨਾਲ ਗੱਲ ਕਹਿਣ ਲੱਗਾ ਕਿ ਸਾਡੇ ਨਵਾਂ ਰਿਵਾਜ ਚੱਲਿਆ, ਜਦੋਂ ਕਿਸੇ ਦੀ ਜਾਨ ਨਾ ਨਿਕਲੇ ਤੇ ਕਹਿਣਗੇ ਸੁਖਮਨੀ ਸਾਹਿਬ ਦਾ ਪਾਠ ਕਰੋ ਉਹਦੀ ਜਾਨ ਨਿਕਲ ਜਾਏ। ਮੇਰੇ ਨਾਲ ਆਪਣੇ ਵਾਪਰੀ, ਮੇਰੇ ਘਰ ਇੱਕ ਬੰਦਾ ਹੈ ਹਿੰਦੂ ਭਰਾ ਸੀ, ਤੇ ਮੈਨੂੰ ਕਹਿੰਦਾ ਵੀ ਗਿਆਨੀ ਜੀ ਮੇਰੀ ਬੇਬੇ ਦੀ ਜਾਨ ਨਹੀਂ ਨਿਕਲਦੀ, ਮਾੜਾ ਸਾਡੇ ਘਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰੋ। ਤੇ ਮੇਰਾ ਸਵਾਲ ਤੁਸੀਂ ਜਾਣਦੇ ਬੂਦਾ ਵਧੀਆ ਨੇ, ਮੈਂ ਕਿਹਾ ਵੀ ਗੁਰਮੁਖਾ ਤੂੰ 302 ਮਿੰਟ ਲਵਾ ਦੇਗਾ? ਕਹਿੰਦਾ ਕਿਉਂ ਗਿਆਨੀ ਜੀ, ਕੀ ਆਖਿਆ ਜੇ ਭਲਾ? ਮੈਂ ਕਿਹਾ ਵੀ ਤੂੰ ਆਖਿਆ ਵੀ ਮੇਰੀ ਮਾਂ ਨਹੀਂ ਮਰਦੀ ਤੇ ਮਾਰ ਦਿਓ, ਤੇ ਜੇ ਮਰ ਗਈ ਤੇ ਮੁੜ ਕੇ ਆਖਿਆ ਗਿਆਨੀ ਨੇ ਮੇਰੀ ਮਾਂ ਮਾਰੀ ਹੈ। ਮੈਂ ਤੁਹਾਨੂੰ ਹਸਾਉਣ ਲਈ ਨਹੀਂ ਕਹਿ ਰਿਹਾ, ਮੇਰਾ ਭਾਵ ਹੈ ਵੀ ਗੁਰਮੁਖ ਇਹ ਗੁਰਬਾਣੀ ਮਾਰ ਲਈ ਨਹੀਂ, ਇਹ ਗੁਰਬਾਣੀ ਸਾਨੂੰ ਜੀਵਨ ਦਿੰਦੀ ਹੈ, ਤੇ ਦਰਅਸਲ ਇਹਦਾ ਭਾਵ ਹੋਰ ਬੜਾ ਭੌਰ ਲਿਆ। ਇਹਦਾ ਭਾਵ ਹੈ ਵੀ ਜਿਹੜਾ ਪ੍ਰਾਣੀ ਜਿਹਦਾ ਅੰਤਮ ਸਮਾਂ ਆਇਆ ਨਾ, ਭਾਵੇਂ ਉਹ ਸਾਡਾ ਭਰਾ ਹੈ ਤੇ ਭਾਵੇਂ ਭੈਣ ਹੈ, ਉਹਦੇ ਕੋਲ ਬਾਣੀ ਪੜ੍ਹਨ ਦਾ ਭਾਵ ਹੁੰਦਾ ਵੀ ਉਹਦੀ ਦ੍ਰਿਸ਼ਟੀ ਪਰਮਾਤਮਾ ਵਾਲੇ ਪਾਸੇ ਲੱਗ ਜਾਏ ਔਰ ਉਹ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਜਾਏ। ਕਿਉਂਕਿ ਆਪਾਂ ਪੜ੍ਹਦੇ ਹਾਂ ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਜੇ ਆਉਂਦੇ ਮੌਕੇ ਤੇ ਪੈਸਿਆਂ ਵਾਲੇ ਪਾਸੇ ਖਿਆਲ ਚਲਾ ਗਿਆ ਤਾਂ ਸਭ ਬਣਨਾ ਪਏਗਾ। ਇਹ ਭਗਤਾਂ ਦਾ ਸ਼ਬਦ ਹੈ ਬਾਬਾ ਸਰੋਚਨ ਦਾ। ਅੰਤ ਕਾਲ ਜੋ ਲਛਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੇ। ਤੇ ਅੱਗੇ ਅੰਤ ਕਾਲ ਜੋ ਇਸਤਰੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਵੇਸਵਾ ਜੋਨ ਬਲ ਬਲ ਉਤਰੇ। ਮਨੁੱਖ ਦੀ ਦ੍ਰਿਸ਼ਟੀ ਔਰਤ ਵਾਲੇ ਪਾਸੇ ਗਈ, ਔਰਤ ਦੀ ਸੋਚ ਮਰਦ ਵਾਲੇ ਪਾਸੇ ਚਮੜੇ ਤੱਕ ਗਈ, ਚਮੜੇ ਤੱਕ, ਤੇ ਕੀ ਹੋਵੇਗਾ? ਵੇਸਵਾ ਜੋਨ ਬਲ ਬਲ ਉਤਰੇ। ਅੰਤ ਕਾਲ ਜੋ ਲੜਕੇ ਸਿਮਰੇ, ਵੀ ਮੇਰੇ ਇੰਨੇ ਪੁੱਤ ਨੇ, ਇੰਨੀਆਂ ਧੀਆਂ ਨੇ, ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸੂਕਰ ਜੋਨ ਵਲ ਵਲ ਉਤਰੇ, ਕਿਉਂਕਿ ਸੂਰੀ ਵੱਧ ਤੋਂ ਵੱਧ ਬੱਚੇ ਪੈਦਾ ਕਰਦੀ ਏ, ਤੇ ਚੰਗਾ ਹੁਣ ਸੂਰੀ ਬਣ ਕੇ ਤੇ ਨਿਆਣੇ ਜੰਮੀ ਚੱਲ। ਇਹ ਆਪਾਂ ਪਾਠ ਉਦੋਂ ਤਾਂ ਕਰਦੇ ਹਾਂ, ਬਾਬਾ ਤ੍ਰਿਲੋਚਨ ਜੀ ਕਹਿੰਦੇ ਅੰਤ ਕਾਲ ਨਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਨਿਰਦੇਸ਼ੇ। ਉਹ ਮਨੁੱਖ ਮੁਕਤ ਹੋ ਜਾਏਗਾ, ਕਿਉਂਕਿ ਉਸ ਮੌਕੇ ਉਹਦੇ ਅੰਦਰ ਪਰਮਾਤਮਾ ਵਾਲੇ ਪਾਸੇ ਦੀ ਸੋਚ ਹੁੰਦੀ ਹੈ। ਮੇਰੇ ਇਹ ਕਹਿਣ ਤੋਂ ਭਾਵ ਕਿ ਜਦੋਂ ਕੋਈ ਪ੍ਰਾਣੀ ਅੰਤਮ ਸਮਾਂ ਆਉਂਦਾ ਤੇ ਪਰੇਸ਼ਾਨ ਹੁੰਦਾ ਨਾ, ਉਹਦਾ ਅਰਥ ਇਹ ਨਾ ਕਰਿਆ ਕਰੋ ਵੀ ਇਹਦੇ ਨਾਲ ਜਾਨ ਨਿਕਲ ਜਾਏਗੀ। ਉਹਦਾ ਭਾਵ ਹੈ ਵੀ ਇਹਦੀ ਅੰਦਰ ਦੀ ਦ੍ਰਿਸ਼ਟੀ ਹੈ ਨਾ, ਇਹ ਬਾਣੀ ਵਾਲੇ ਪਾਸੇ ਵੱਲ ਲੱਗ ਜਾਏ ਤੇ ਇਹ ਟਿਕਾਣੇ ਚਲਾ ਜਾਏ, ਇਹਦੀ ਬਿਰਤੀ ਖਿੰਡ ਨਾ ਜਾਏ। ਅਸੀਂ ਇਹਦਾ ਪ੍ਰਚਾਰ ਗਲਤ ਕਰਦੇ ਹਾਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਤੇ ਬੰਦਾ ਮਰ ਜਾਏ ਜਾਂ ਬੇਬੇ ਮਰ ਜਾਏ। ਇਹ ਮਾਰ ਲਈ ਨਹੀਂ, ਗੁਰੂ ਕੀ ਬਾਣੀ ਜੀਵਨ ਦੇਣ ਲਈ, ਗੁਰੂ ਕੀ ਬਾਣੀ ਮੁਰਦਿਆਂ ਨੂੰ ਜੀਵਨ ਦੇਣ ਵਾਲੀ ਹੈ, ਗੁਰੂ ਕੀ ਬਾਣੀ ਮਾਰ ਲਈ ਨਹੀਂ। ਹਾਂ, ਗੁਰੂ ਕੀ ਬਾਣੀ ਮਨ ਨੂੰ ਮਾਰਦੀ ਹੈ, ਕਿਉਂਕਿ ਸਾਡਾ ਸਭ ਤੋਂ ਵੈਰੀ ਹੈ ਮਨ। ਜਿਹੜੀ ਗੁਰੂ ਕੀ ਬਾਣੀ ਹੈ ਨਾ, ਇਹ ਮਨ ਨੂੰ ਮਾਰਦੀ ਹੈ, ਕਿਉਂਕਿ ਮਨ ਸਾਨੂੰ ਪਰਮਾਤਮਾ ਨਾਲ ਤੋੜਦਾ ਹੈ। ਇਸ ਕਰਕੇ ਇੱਥੇ ਪਾਤਸ਼ਾਹ ਕਹਿੰਦੇ ਇੱਕ ਅਦਵੈਤ ਰੂਪੀ ਬ੍ਰਹਮ ਸੱਚਾ ਗੁਰੂ ਕਿਰਪਾ ਕਰੇ ਤੇ ਤਾਂ ਗੱਲ ਬਣੇਗੀ।
ਗੁਜਰੀ ਮਹੱਲਾ ਚੌਥਾ ਘਰ ਤੀਜਾ।
ਗੁਜਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਮਾਲਕ ਤੀਜੇ ਘਰ ਸੁਰਤਾਲ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰ ਰਹੇ ਹਨ।
ਮਾਈ ਬਾਪ ਪੁੱਤਰ ਸਭ ਹਰ ਕੇ ਕੀਏ।
ਮਾਂ ਪਿਓ ਪੁੱਤ ਇਹ ਸਾਰੇ ਦੇ ਸਾਰੇ ਗੁਰਮੁਖਾ ਪਰਮਾਤਮਾ ਦੇ ਬਣਾਏ ਹੋਏ ਹਨ, ਉਹਦੇ ਕੀਤੇ ਹੋਏ ਹਨ।
ਸਭਨਾ ਕੋ ਸੰਬੰਧ ਹਰ ਕਰ ਦੀਏ।
ਇਹ ਸਾਰੀ ਜਿਹੜੇ ਸਮਾਂ ਰਿਸ਼ਤੇਦਾਰੀ ਹੈ ਨਾ, ਇਹ ਸਾਰੀ ਪਰਮਾਤਮਾ ਨੇ ਬਣਾਈ ਹੋਈ ਹੈ। ਸ਼ਾਇਦ ਮੈਂ ਕੱਲ ਜਾਂ ਅੱਗੇ ਕਿਤੇ ਜ਼ਿਕਰ ਕੀਤਾ ਹੋਵੇਗਾ, ਜਿਹੜਾ ਗੋਪੀ ਚੰਦ ਹੋਇਆ ਨਾ, ਉਹਨੂੰ ਮਹਾਤਮਾ ਨੇ ਆਖਿਆ ਵੀ ਗੁਰਮੁਖਾ ਜਿਹੜੀ ਇਹ ਤੇਰੀ ਪਿੰਡਾਂ ਮਲਦੀ ਹੈ, ਇਹ ਪਿੱਛੇ ਤੇਰੀ ਮਾਂ ਸੀ, ਹੁਣ ਤੇਰੀ ਇਸਤਰੀ ਬਣ ਗਈ। ਆਪਾਂ ਗੁਰੂ ਕੀ ਬਾਣੀ ਚ ਇਹ ਪੰਕਤੀ ਪੜ੍ਹਦੇ ਹਾਂ, ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਇਹ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ। ਪਤਾ ਨੀ ਕਿੰਨਿਆਂ ਦੇ ਆਪਾਂ ਪੁੱਤ ਬਣੇ ਆ, ਕਿੰਨਿਆਂ ਦੇ ਪਿਓ ਬਣੇ ਆ, ਕਿੰਨੇ ਸਾਡੇ ਵਿਦਿਆਰਥੀ ਹੋਏ ਨੇ ਤੇ ਕਿੰਨਿਆਂ ਦੇ ਅਸੀਂ ਉਸਤਾਦ ਬਣੇ ਆ। ਇਹ ਪਰਿਪੂਰਨ ਪਰਮਾਤਮਾ ਨੂੰ ਪਤਾ, ਸਾਨੂੰ ਕੁਝ ਵੀ ਪਤਾ ਨਹੀਂ।
ਹਮਰਾ ਜੋਰ ਸਭ ਰਹਿਓ ਮੇਰੇ ਵੀਰ,
ਗੁਰਮੁਖਾ ਸਾਡਾ ਕਿਸੇ ਤੇ ਜ਼ੋਰ ਨਹੀਂ। ਆਪਾਂ ਕਹਿੰਦੇ ਫਲਾਣਾ ਸਾਡੇ ਫਲਾਣੇ ਤੇ ਸਾਡਾ ਜ਼ੋਰ ਹੈ, ਅਸੀਂ ਜੋ ਚਾਹਵਾਂਗੇ ਜੋ ਕਰਾ ਲਾਂਗੇ ਸਾਡੀ ਮੰਨਦਾ। ਇਹ ਆਪਾਂ ਕਹਿੰਦੇ ਵੀ ਭਾਈ ਫਲਾਣੇ ਤੇ ਮੇਰਾ ਜ਼ੋਰ ਜੋ ਕਵੇਗਾ ਤੇਰਾ ਕਰਾ ਦਿਆਂਗੇ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਤੈਨੂੰ ਕਰੋੜਾਂ ਮੇਰਾ ਨਮਸਕਾਰ। ਕਹਿੰਦੇ ਭਾਈ ਸਾਡਾ ਤਾਂ ਉਸ ਪਰਿਪੂਰਨ ਪਰਮਾਤਮਾ ਦੀ ਜ਼ੋਰ ਹੈ ਜਿਹੜਾ ਹਰ ਥਾਂ ਤੇ ਵਿਆਪ ਕੇ ਮੇਰੇ ਵੀਰਾ, ਧਿਆਨ ਦਿਆ ਜੀ ਲਫਜਾ ਵੀਰ। ਆਪਾਂ ਗੁਰਬਾਣੀ ਬੜੀ ਪੜ੍ਹਦੇ ਪਰ ਥੋੜਾ ਜਿਹਾ ਟਕਾ ਕੇ ਬਿਰਤੀ ਪੜ੍ਹ ਕੇ। ਕੋਈ ਕਹਿੰਦਾ ਮੇਰੀਆਂ ਭੇਡਾਂ ਨੇ, ਮੈਂ ਨਾਂ ਨਹੀਂ ਲੈਣਾ ਕਿਉਂਕਿ ਮੁੜ ਕੇ ਉਹਨੂੰ 295 ਮੇਰੇ ਤੇ ਲਵਾ ਦੇਣੀ ਹੈ, ਇਹ ਮੇਰੀਆਂ ਭੇਡਾਂ ਨੇ। ਇਹ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਗੁਰੂ ਨੇ ਸਾਨੂੰ ਭਾਈ ਆਖਿਆ, ਅਬੀਰਤਾ ਭਾਵੇ ਵੀਰ ਭਰਾ, ਸਾਡੇ ਗੁਰੂ ਨੇ ਸਾਨੂੰ ਇੰਨਾ ਸਤਿਕਾਰ ਦਿੱਤਾ। ਤੇ ਹੈਰਾਨੀ ਦੀ ਗੱਲ ਹੈ ਵੀ ਅਸੀਂ ਉਸ ਗੁਰੂ ਨੂੰ ਛੱਡ ਕੇ ਤੇ ਮੁੜ ਕੇ ਧੱਕੇ ਖਾਣ ਜਾਂਦੇ ਉਹਨਾਂ ਡੇਰਿਆਂ ਉੱਪਰ। ਗੁਰੂ ਕੀ ਬਾਣੀ ਚ ਭਾਈ ਲਫ਼ਜ਼ ਬਹੁਤ ਵੇਰਾ, ਭਾਈ ਕਹਿੰਦੇ ਨੇ ਭਰਾ ਨੂੰ ਤੇ ਭਰਾ ਦਾ ਉਹਦਾ ਬਰਾਬਰ ਦਾ ਹਿੱਸੇਦਾਰ। ਇੱਕ ਭਰਾ 15 ਸਾਲ ਦਾ ਹੈ, ਇੱਕ ਭਰਾ 3 ਸਾਲਾਂ ਦਾ ਹੈ, ਲੇਕਿਨ ਜਦੋਂ ਆਪਾਂ ਜਾਇਦਾਦ ਬਣਦੇ ਤੇ 3 ਸਾਲ ਤੇ 15 ਸਾਲ ਨੂੰ ਬਰਾਬਰ ਮਿਲਦੀ। ਕਹਿੰਦੇ ਭਾਈ ਤੇਰਾ ਮਾਂ ਜਾਇਆ ਭਰਾ ਹੈ, ਤੇਰੇ ਬਰਾਬਰ ਦਾ ਹਿੱਸੇਦਾਰ ਹੈ। ਇਹ ਗੁਰੂ ਨਾਨਕ ਪਾਤਸ਼ਾਹ ਨੇ ਸਾਡੇ ਤੇ ਵੱਡੀ ਕਿਰਪਾ ਕੀਤੀ, ਸਾਨੂੰ ਭਾਈ ਦਾ ਖਿਤਾਬ ਦਿੱਤਾ, ਭਾਈ ਬਾਲਾ, ਭਾਈ ਮਰਦਾਨਾ, ਭਾਈ ਗੁਰਦਾਸ, ਭਾਈ ਮਨੀ ਸਿੰਘ। ਧੰਨ ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਿਆ ਜੇ ਪਾਤਸ਼ਾਹ, ਸਾਨੂੰ ਆਪਣੇ ਬਣਾ ਕੇ ਰੱਖਿਆ ਜੇ। ਹਜ਼ੂਰ ਕਹਿੰਦੇ ਭਾਈ ਸਾਡਾ ਉਸ ਪਰਿਪੂਰਨ ਪਰਮਾਤਮਾ ਤੇ ਜ਼ੋਰ ਹੈ, ਅਸੀਂ ਉਹਦੇ ਅੱਗੇ ਬੇਨਤੀ ਕਰ ਸਕਦੇ ਹਾਂ।
ਹਰ ਕਾ ਤਨ ਮਨ ਸਭ ਹਰ ਕੈ ਵਸ ਹੈ ਸਰੀਰ,
ਸਾਡਾ ਨੁਕਤਾ ਚਿੰਨ ਸਵਾਦ ਤੇ ਅਸੀਂ ਕਹਿੰਦੇ ਪਾਤਸ਼ਾਹ ਕਿਵੇਂ? ਕਹਿੰਦੇ ਗੁਰਮੁਖਾ ਇਹ ਤਨ ਇਹ ਮਨ ਸਾਰਾ ਪਰਿਪੂਰਨ ਪਰਮਾਤਮਾ ਦੇ ਵਸ ਵਿੱਚ ਹੈ। ਜਦੋਂ ਗੁਰਮੁਖੋ ਜਾਣ ਲਗਣੀ ਨਾ, ਪਤਾ ਨਹੀਂ ਹੱਥ ਤਾਂ ਦਾ ਤਾਂ ਦੇ ਡਿੱਗ ਪੈਣਾ, ਇਹ ਕਿਸੇ ਨੂੰ ਕੋਈ ਪਤਾ ਨਹੀਂ। ਕੁਝ ਸਮਾਂ ਹੋਇਆ ਇਹ ਟੀਵੀ ਚ ਬਹੁਤ ਵੇਰਾ ਆਇਆ ਕਿ ਇਹ ਗੁਰੂ ਕਾ ਗ੍ਰੰਥੀ ਸਿੰਘ, ਗੁਰੂ ਕਾ ਹੁਕਮਨਾਮਾ ਲੈ ਕੇ ਉਹਨੇ ਫਤਿਹ ਬੁਲਾਈ ਤੇ ਗੁਰਮੁਖੋ ਦਾ ਪ੍ਰਾਣ ਨਿਕਲ ਗਿਆ। ਗੁਰੂ ਕਾ ਗ੍ਰੰਥੀ ਸਿੰਘ ਗੁਰੂ ਕੀ ਤਾਬਿਆ ਬੈਠਾ ਹੈ, ਔਰ ਬਾਬੇ ਸ਼ਹੀਦੀ ਬਾਬਾ ਦੀਪ ਸਿੰਘ ਦੇ ਪਾਵਨ ਸਥਾਨ ਤੇ ਮੈਨੂੰ ਚੰਗੀ ਤਰ੍ਹਾਂ ਚੇਤਾ ਹੈ, ਇੱਕ ਪ੍ਰਾਣੀ ਉੱਥੇ ਆਇਆ, ਉਹਨੇ ਮੱਥਾ ਟੇਕਿਆ ਤੇ ਉਹਦੀ ਜਾਨ ਉੱਥੇ ਨਿਕਲ ਗਈ। ਤੇ ਮੇਰੇ ਮਨ ਚ ਆਇਆ ਵੀ ਮਨਾ ਕੱਢੇ ਭਾਗਾਂ ਵਾਲੇ, ਤੇ ਮੈਂ ਬੇਨਤੀ ਕੀਤੀ ਪਾਤਸ਼ਾਹ ਕਿ ਸਾਡੀ ਜਾਨ ਵੀ ਇਤਰੇ ਨਿਕਲੇ ਜਿਵੇਂ ਇਹਦੀ ਨਿਕਲੀ ਹੈ ਨਾ, ਵੀ ਸਤਿਗੁਰੂ ਪਾਤਸ਼ਾਹ ਨੂੰ ਮੱਥਾ ਟੇਕਦੇ ਉਹਦੇ ਪ੍ਰਾਣ ਨਿਕਲ ਗਏ। ਇਹ ਬਾਬੇ ਸ਼ਹੀਦਾਂ ਦੀ ਗੱਲ ਜਾਂ ਇੱਥੋਂ ਦੀ? ਉਹਦੇ ਕਿੰਨੇ ਕਰਮ ਚੰਗੇ ਹੋਣਗੇ ਵੀ ਗੁਰੂ ਕੀ ਹਜ਼ੂਰੀ ਚ ਸਤਿਗੁਰੂ ਪਾਤਸ਼ਾਹ ਨੂੰ ਸਮਰਪਿਤ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਤਨ ਇਹ ਮਨ ਸਾਰਾ ਵਾਹਿਗੁਰੂ ਦੇ ਕੰਟਰੋਲ ਵਿੱਚ ਹੈ, ਤੇਰੀ ਆਪਣੀ ਮਰਜ਼ੀ ਨਹੀਂ ਚੱਲਣੀ। ਆਪਾਂ ਰੋਜ਼ ਪਾਠ ਕਰਦੇ ਹਾਂ, ਜੋਰ ਨਾ ਮੰਗਣ ਦੇਰ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੋਟੇ ਸੰਸਾਰ। ਤੇ ਗੁਰਦੇਵ ਕਹਿੰਦੇ ਵੀ ਜੇ ਤੂੰ ਆਪ ਨਹੀਂ ਮੰਨਦਾ, ਜਿਸ ਹੱਥ ਜੋਰ ਕਰ ਵੇਖੇ ਸੋਏ, ਜੇ ਤੂੰ ਆਪਣੇ ਬਲੀ ਸਮਝਦਾ ਨਾ ਤੇ ਜ਼ੋਰ ਲਾ ਕੇ ਵੇਖ ਲੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰਾ ਆਪਣਾ ਜ਼ੋਰ ਨਹੀਂ ਚੱਲਣਾ, ਇਹ ਤੇਰਾ ਤਨ ਇਹ ਤੇਰਾ ਮਨ ਉਹ ਸਾਰਾ ਪਰਿਪੂਰਨ ਪਰਮਾਤਮਾ ਦੇ ਅਧੀਨ ਹੈ, ਉਹਦੀ ਆਗਿਆ ਚ ਹੈ,
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਭਗਤ ਜਨਾ ਕੋ ਸਰਦਾ ਆਪ ਹਰ ਲਾਈ,
ਜੇ ਗੁਰਮੁਖੋ ਵਿਸ਼ਵਾਸ ਹੈ ਨਾ, ਇਹ ਵੀ ਉਸ ਪਰਮਾਤਮਾ ਨੇ ਲਾਇਆ ਹੈ। ਆਪਾਂ ਇਹ ਦੋਹਰਾ ਆਮ ਪੜ੍ਹਦੇ ਹਾਂ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ ਗੁਰੂ ਪਾਰ ਅਤਾਰ ਨਾਰ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ। ਬਾਕੀਆਂ ਕੌਮਾਂ ਵਿੱਚ ਸ਼ਰਧਾ ਜ਼ਿਆਦਾ ਤੇ ਆਪਣੇ ਵੀ ਸ਼ਰਧਾ ਘੱਟ। ਜੇ ਗੁੱਸਾ ਨਾ ਮੰਨਣਾ ਤੇ ਮੈਂ ਮੁਆਫੀ ਮੰਗ ਲਾਂ ਪਹਿਲਾਂ ਹੀ, ਕਿਉਂਕਿ ਮੁੜ ਤੁਸੀਂ ਕਹਿਣਾ ਵੀ ਗਿਆਨੀ ਜੀ ਮਾਫੀ ਮੰਗੋ ਤੇ ਮੈਂ ਪਹਿਲੇ ਮੰਗ ਲਾਂ। ਮੈਂ ਇਸਲਾਮ ਧਰਮ ਨੂੰ ਬਹੁਤ ਡੀਪਲੀ ਪੜ੍ਹਿਆ ਹੈ। ਉੱਥੇ ਪੜ੍ਹਿਆ ਕਿ ਉੱਥੇ ਅੰਗੂਰਾਂ ਦੀ ਸ਼ਰਾਬ ਮਿਲਦੀ ਬਿਸ਼ਤਾਂ ਵਿੱਚ, ਉੱਥੇ ਊਰਾਂ ਮਿਲਦੀਆਂ ਨੇ। ਅੱਜ ਤੱਕ ਮੈਂ ਆਪਣੀ ਜ਼ਿੰਦਗੀ ਕਦੇ ਨਹੀਂ ਸੁਣਿਆ ਵੀ ਕਿਸੇ ਮੁਸਲਮਾਨ ਨੇ ਸ਼ੰਕਾ ਕੀਤਾ ਹੋਵੇ, ਤੇ ਆਪਣਾ ਤਾਂ ਪੈਰ ਪੈਰ ਤੇ ਸ਼ੰਕਾ ਹੈ। ਆਖੇ ਜਿਹੜੇ ਗੁਰੂ ਕਹਿੰਦੇ ਨੇ ਵੀ ਗੁਰੂ ਪਾਤਸ਼ਾਹ ਨੇ ਪੰਜਾਂ ਦੇ ਸਿਰ ਵੱਢੇ, ਇਹ ਕਿਵੇਂ ਹੋ ਸਕਦਾ ਹੈ? ਉਹ ਭਲਿਆ ਆਨੰਦਪੁਰ ਸਾਹਿਬ ਤੋਂ ਦੂਰ, ਤੂੰ ਅੰਮ੍ਰਿਤਸਰ ਰਹਿਣਾ, ਇਸ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਤਾਏ ਨੇ ਆਪਣੇ ਮਰੇ ਹੋਏ ਸਾਥੀ ਗੁਰਮੁਖ ਨੂੰ ਜਿੰਦਿਆਂ ਕੀਤਾ ਹੀ। ਤੂੰ ਆਨੰਦਪੁਰ ਦੀ ਗੱਲ ਕਰਦਾ ਵੀ ਆਨੰਦਪੁਰ ਸਾਹਿਬ ਸੱਚੇ ਪਾਤਸ਼ਾਹ ਨੇ ਪੰਜਾਂ ਦੇ ਸਿਰ ਵੜ ਕੇ ਜਿੰਦਿਆਂ ਕੀ, ਤੂੰ ਕਹਿੰਦਾ ਜੀ ਇਹ ਕਿਵੇਂ ਹੋ ਸਕਦਾ ਹੈ? ਉੱਥੇ ਜਾਣ ਦੀ ਬਜਾਏ ਤੂੰ ਕਿਰਾਇਆ ਨਾ ਖਰਚਾ, ਇੱਥੇ ਆ ਜਾ, ਐਸ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਤਾਇਆ ਬਾਬਾ ਅਟਲ ਰਾਏ, ਤਾਇਆ ਜੀ ਲੱਗਦੇ ਸਨ, ਇਹ ਲੁਗਣ ਵਿੱਚ ਹੀ ਖੇਡਦੇ ਨੇ। ਇਹਨਾਂ ਦਾ ਸਾਥੀ ਗੁਰਮੁਖ ਸੱਪ ਲੜਿਆ, ਚੜਾਈ ਕਰ ਗਿਆ ਤੇ ਜਦੋਂ ਉਹ ਚੱਲਿਆ ਸੀ ਕਹਿਣ ਲੱਗਾ ਗੁਰਮੁਖਾ ਵੀ ਮੀਟੀ ਆਪਾਂ ਭਲਕੇ ਇੱਥੋਂ ਸ਼ੁਰੂ ਕਰਨੀ ਹੂੰ, ਤੇਰੇ ਕੋਲ ਮੀਟੀ ਦਵਾਉਣੀ ਹੂੰ। ਉਹਨੂੰ ਸੱਪ ਲੜ ਗਿਆ ਤੇ ਬਾਬਾ ਟਾਰਲੇ ਕਹਿਣ ਲੱਗੇ ਗੁਰਮੁਖ, ਉਹ ਗੁਰਮੁਖ ਨਹੀਂ ਆਇਆ, ਉਹਦਾ ਨਾਂ ਹੀ ਗੁਰਮੁਖ ਸੀ। ਕਹਿੰਦੇ ਬਾਬਾ ਚੜਾਈ ਕਰ ਗਿਆ, ਕਹਿੰਦੇ ਚਲੋ ਜਿਹਨੂੰ ਅੱਜ ਕਲਾ ਪਹਾ ਕੇ ਕਹਿੰਦੇ ਨਾ, ਅੱਗੇ ਖਿੱਦੋ ਖੂੰਡੀ, ਮੈਂ ਬਚਪਨ ਖਿੱਦੋ ਖੂੰਡੀ, ਉਹ ਖੂੰਡੀ ਲਈ ਹੱਥ ਵਿੱਚ ਤੇ ਮਾਂ ਪਿਓ ਰੋਂਦੇ ਨੇ, ਉਹਦੇ ਗਲ ਵਿੱਚ ਜਾ ਕੇ ਖੂੰਡੀ ਪਾ ਕੇ ਤੇ ਕਹਿਣ ਲੱਗੇ ਮਿੱਤਰਾ ਇਸ ਤਰ੍ਹਾਂ ਗੱਲ ਨਹੀਂ ਬਣਨੀ, ਪਹਿਲਾਂ ਮਿੱਟੀ ਦੇ। ਉਹਨੂੰ ਜਿੰਦਿਆਂ ਕੀਤਾ। ਜੇ ਬਾਬਾ ਅਟਲ ਰਾਏ ਜਿੰਦਿਆਂ ਕਰ ਸਕਦਾ ਤੇ ਇਹਨੂੰ ਗੁਰੂ ਗੋਬਿੰਦ ਸਿੰਘ ਤੇ ਵਿਸ਼ਵਾਸ ਕਿਉਂ ਬਣਾਇਆ? ਬਾਬੇ ਅਟਲ ਰਾਏ ਦੇ ਵੱਡੇ ਪ੍ਰਧਾਪ ਬਾਬੇ ਗੁਰਦਿੱਤਾ ਜੀ ਨੇ ਮਰੀ ਹੋਈ ਗਊ ਨੂੰ ਜਿੰਦਿਆਂ ਕੀਤਾ। ਉਹ ਗੱਲ ਪਾਸੇ ਕਰ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਾਬੇ ਨਾਮਦੇਵ ਦਾ ਸ਼ਬਦ ਆਉਂਦਾ ਤੇ ਬਾਬੇ ਨਾਮਦੇਵ ਨੇ ਦਿੱਲੀ ਵਿੱਚ ਮਰੀ ਹੋਈ ਗਊ ਨੂੰ ਜਿੰਦਿਆਂ ਕੀਤਾ। ਬਾਬਾ ਨਾਮਦੇਵ ਮਰੀ ਹੋਈ ਗਊ ਨੂੰ ਜਿੰਦਿਆਂ ਕਰ ਸਕਦਾ, ਬਾਬਾ ਗੁਰਦਿੱਤਾ ਮਰੀ ਹੋਈ ਗਊ ਨੂੰ ਜਿੰਦਿਆਂ ਕਰ ਸਕਦਾ, ਬਾਬਾ ਅਟਲ ਆਪਣੇ ਸਾਥੀ ਨੂੰ ਜਿੰਦਿਆਂ ਕਰ ਸਕਦਾ ਤੇ ਗੁਰੂ ਕਿਉਂ ਨਹੀਂ ਕਰ ਸਕਦਾ? ਪਾਠ ਤਾਂ ਤੂੰ ਰੋਜ਼ ਕਰਦਾ, ਯਕੀਨ ਤੈਨੂੰ ਆਉਂਦਾ ਨਹੀਂ। ਸਤਿਗੁਰ ਮੇਰਾ ਮਾਰ ਜੀਵਾਲੇ, ਸਤਿਗੁਰ ਮੇਰਾ ਸਤਪ੍ਰਤ ਪਾਲੇ, ਜਿਹੜਾ ਮੇਰਾ ਗੁਰੂ ਹੈ ਨਾ ਉਹ ਮਾਰ ਕੇ ਜੀਵਨ ਦਿੰਦਾ ਹੈ ਔਰ ਗੁਰਮੁਖਾ ਸਦੀਵੀ ਤੌਰ ਤੇ ਪਾਲਣਾ ਵੀ ਕਰਦਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜਾ ਭਗਤ ਸ਼ਬਦ ਹੈ ਨਾ, ਇਹਦੇ ਸਾਨੂੰ ਅਰਥ ਪੜਾਏ ਗਏ ਸਨ। ਭੈ ਵਾਲੀ ਗਤੀ ਜਿਹਨੂੰ ਆਪਾਂ ਆਮ ਪੇਂਡੂ ਬੋਲੀ ਚ ਕਹਿੰਦੇ ਹਾਂ, ਉਹ ਗੁਰਮੁਖਾ ਕੋ ਰੱਬ ਦਾ ਖੌਫ ਕਰ, ਇਹ ਆਪਣੀ ਪਿੰਡ ਦੀ ਪੇਂਡੂ ਬੋਲੀ ਹੈ। ਜਿਹੜਾ ਬੰਦਾ ਮਨ ਜਾਂ ਕਰਦਾ ਨਾ ਤੇ ਆਪਣਾ ਮਿੱਤਰ ਵੇ ਤੇ ਆਪਾਂ ਕਹਿੰਦੇ ਇਹਨਾਂ ਕੂੜ ਨਾ ਬੋਲਿਆ ਕਰ, ਰੱਬ ਦਾ ਖੌਫ ਕਰ। ਰੱਬ ਦਾ ਖੌਫ ਕਰਨ ਵਾਲੇ ਨੂੰ ਕਹਿੰਦੇ ਨੇ ਭਗਤ, ਆਮ ਦੇਸੀ ਬੋਲੀ। ਭੈ ਵਾਲੀ ਗਤੀ, ਜਿਨ੍ਹਾਂ ਦੇ ਅੰਦਰ ਭੈ ਵਾਲੀ ਗਤੀ ਹੈ ਨਾ, ਉਹਨਾਂ ਦੇ ਅੰਦਰ ਜੇ ਸ਼ਰਧਾ ਨਾ, ਇਹ ਵੀ ਉਸ ਪਰਿਪੂਰਨ ਪਰਮਾਤਮਾ ਦੀ ਲਾਈ ਹੋਈ ਹੈ।
ਵਿੱਚ ਗ੍ਰਸਤ ਉਦਾਸ ਰਹਾਈ,
ਔਰ ਉਹ ਗ੍ਰਸਤ ਦੇ ਰਹਿੰਦਿਆਂ ਹੋਇਆਂ ਵੀ ਉਦਾਸ ਰਹਿੰਦੇ ਹਨ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਰਾਜੇ ਜਨਕ ਦੇ ਬਾਰੇ ਦੋ ਵਿਚਾਰ ਆਈਆਂ ਨੇ ਕਿ ਇੱਕ ਤਾਂ ਉਸ ਉਹਨੂੰ ਪਖੰਡੀ ਲਿਖਿਆ, ਇੱਕ ਪਾਸੇ ਉਹਨੂੰ ਵੱਡਾ ਭਗਤ ਲਿਖਿਆ। ਉਹ ਮੈਂ ਦੋਵੇਂ ਪੰਕਤੀਆਂ ਪੜ੍ਹਾਂ। ਭਗਤ ਵੱਡਾ, ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ ਧਿਆਨ ਦੇਣਾ, ਪੈਰ ਕੜਾਹੇ ਜਨਕ ਦਾ, ਕਰ ਪਖੰਡ ਲੋਕ ਰਿਝਾਣਾ, ਇਹ ਦੋਵੇਂ ਦੀਆਂ ਦੋਵੇਂ ਪੰਕਤੀਆਂ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਅੰਕਿਤ ਨੇ। ਇੱਕ ਪਾਸੇ ਉਹਨੂੰ ਪਖੰਡੀ ਆਖਿਆ, ਇੱਕ ਪਾਸੇ ਉਹਨੂੰ ਵੱਡਾ ਭਗਤ ਆਖਿਆ। ਇਹਦਾ ਮੈਂ ਥੋੜਾ ਜਿਹਾ ਨਿਰਣਾ ਕਰਾਂ। ਵਿਆਸ ਰਿਖੀ ਸਾਡੇ ਹਿੰਦੁਸਤਾਨ ਦਾ ਇੱਕ ਮਹਾਨ ਵਿਦਵਾਨ ਮੰਨਿਆ, ਉਹਦਾ ਪੁੱਤਰ ਸੁਖਦੇਵ ਸੀ। ਇਹ ਰੱਬ ਦਾ ਰੰਗ, ਇਹਦੇ ਬਾਰੇ ਕੋਈ ਸਾਡੇ ਕੋਲ ਜਵਾਬ ਨਹੀਂ। ਆਪਣਿਆਂ ਦੇ ਕੋਲੋਂ ਲਾਭ ਬਹੁਤ ਘੱਟ ਲੈਂਦੇ ਤੇ ਦੂਜੇ ਬੰਦੇ ਆਣ ਕੇ ਲਾਭ ਲੈ ਜਾਂਦੇ, ਆਪਾਂ ਲਾਭ ਨਹੀਂ ਲੈ ਸਕਦੇ। ਬ੍ਰਹਮ ਗਿਆਨੀ ਹੋਵੇ ਨਾ, ਉਹਦੀ ਘਰਵਾਲੀ ਬ੍ਰਹਮ ਗਿਆਨੀ ਮੰਨਦੀ, ਕਹਿੰਦੀ ਮੈਨੂੰ ਜਾਣਦੀ ਆ, ਇਹ ਵੱਡਾ ਬ੍ਰਹਮ ਗਿਆਨੀ ਕਿੱਥੋਂ ਆ ਗਿਆ? ਜਿਹਦਾ ਪੁੱਤ ਬ੍ਰਹਮ ਗਿਆਨੀ ਹੋਵੇ ਉਹਦਾ ਬਾਪ ਉਹਨੂੰ ਬ੍ਰਹਮ ਗਿਆਨੀ ਨਹੀਂ ਬਣਦਾ। ਜਿਹਨਾਂ ਦਾ ਭਰਾ ਬ੍ਰਹਮ ਗਿਆਨੀ ਹੋਵੇ ਜੇ ਭਰਾ ਨਹੀਂ ਮੰਨਦੇ, ਕਹਿੰਦੇ ਵੀ ਸਾਥੋਂ ਛੋਟਾ ਤੇ ਵੱਡਾ ਬ੍ਰਹਮ ਗਿਆਨੀ ਕਿੱਥੋਂ ਆ ਗਿਆ? ਇਹਨੂੰ ਕਹਿੰਦੇ ਮਾਇਆ ਦਾ ਪਰਦਾ, ਇਹ ਕੁਦਰਤ ਦਾ ਨਿਯਮ ਹੈ। ਵਿਆਸ ਰਿਖੀ ਨੇ ਆਪਣੇ ਪੁੱਤਰ ਨੂੰ ਵਿਦਵਾਨ ਬਣਾਉਣ ਤੇ ਕਹਿਣ ਲੱਗਾ ਵੀ ਇਹਨੇ ਮੇਰੇ ਕੋਲੋਂ ਗੁਣ ਨਹੀਂ ਲੈਣਾ, ਤੇ ਰਾਜਾ ਜਨਕ ਵਰਗਾ ਕੋਈ ਵਿਦਵਾਨ ਨਹੀਂ ਉਹਦੇ ਕੋਲ ਭੇਜਦਾ। ਭੇਜ ਦਿੱਤਾ, ਉੱਥੇ ਲਿਖਿਆ ਵੀ ਜਦੋਂ ਰਾਜੇ ਜਨਕ ਕੋਲ ਸੁਖਦੇਵ ਗਿਆ ਨਾ, ਤੇ ਡਿਉੜੀ ਦੇ ਵਿੱਚ ਮੁਲਾਜ਼ਮ ਕਹਿਣ ਲੱਗੇ ਵੀ ਗੁਰਮੁਖਾ ਜੋ ਤੇਰੇ ਕੋਲ ਤੂੰ ਇੱਥੇ ਰੱਖ ਜਾ, ਇਹ ਤੁਹਾਨੂੰ ਗੱਲ ਮੂਲੀ ਜਾਪੇ ਵੀ ਤੁਸੀਂ ਕਹਿਣਾ ਵੀ ਪੰਜ ਸੌ ਨੂੰ ਟਾਈਮ ਪਾਸ ਕਰਦਾ, ਇਹਦੇ ਚੋਂ ਮੈਨੂੰ ਬੜਾ ਕੁਝ ਲੱਭਾ ਇਸ ਗੱਲ ਚੋਂ। ਉਹ ਕਿਉਂ? ਜਦੋਂ ਕਿਤੇ ਮਿਲਣ ਜਾਈਦਾ ਨਾ ਗੁਰੂ ਪੀਰ ਨੂੰ ਮਹਾਂਪੁਰਸ਼ ਨੂੰ, ਉਦੋਂ ਖਾਲੀ ਹੋ ਕੇ ਜਾਈਦਾ, ਜੇ ਆਪਾਂ ਪਹਿਲਾਂ ਖਾਲੀ ਨਹੀਂ ਤੇ ਪਵਾਂਗੇ ਕਿੱਥੇ? ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤੇ ਦਰਸ਼ਨੀ ਡਿਊੜੀ ਦੇ ਅੱਗੇ ਸਾਡੇ ਸੇਵਾਦਾਰ ਕਹਿੰਦੇ ਵੀ ਗੁਰਮੁਖੋ ਆਪਣਾ ਝੋਲਾ ਬਾਹਰ ਰੱਖ ਜਾਓ, ਇਹ ਬੈਗ ਬਾਹਰ ਰੱਖ ਜਾਓ। ਮੈਂ 3 ਸਾਲ ਸ਼੍ਰੋਮਣੀ ਕੋਟੀ ਆਪਣੇ ਭਾਈਚਾਰੇ ਨਾਲ ਇਸ ਗੱਲ ਤੇ ਬੜਾ ਔਖਾ ਰਿਹਾ ਵੀ ਤੁਹਾਨੂੰ ਕੀ ਬੈਗ ਸਾਡਾ ਤੇ ਤੁਹਾਨੂੰ ਕੀ ਪਰੇਸ਼ਾਨੀ ਹੈ, ਝੋਲਾ ਸਾਡਾ ਤੇ ਉਹਨਾਂ ਨੇ ਚੁੱਕਿਆ ਤੁਹਾਨੂੰ ਕੀ ਪਰੇਸ਼ਾਨੀ ਹੈ? ਮੈਂ ਆਪਣੇ ਵੱਡੇ ਭਾਗਾਂ ਵਾਲਾ ਸਮਝਦਾ ਵੀ ਗੁਰੂ ਰਾਮਦਾਸ ਪਾਤਸ਼ਾਹ ਨੇ ਮੈਨੂੰ ਸਮਝਾ ਦਿੱਤਾ, ਅਕਲ ਦਿੱਤੀ। ਮੈਂ 3-4 ਸਾਲ ਬੜਾ ਔਖਾ ਰਿਹਾ ਇਸ ਗੱਲ ਤੇ ਵੀ ਇਹ ਨਵੇਂ ਨੇ ਵੀ ਬੈਗ ਸਾਡਾ ਝੋਲਾ ਕਿਸਦਾ ਤੇ ਇਵੇਂ ਘਿਰੀ ਜਾਂਦੇ ਨੇ। ਇਹਦਾ ਭਾਵ ਹੁੰਦਾ ਗੁਰਮੁਖੋ ਜਿੰਨਾ ਚਿਰ ਖਾਲੀ ਨਾ ਹੋਵਾਂਗੇ ਉਨੇ ਚਿਰ ਭਰਾਂਗੇ ਕਿਵੇਂ? ਇਹਦਾ ਅੰਤਰੀ ਵਰਥ ਹੈ ਜੇ ਬਾਹਰ ਬੈਗ ਤੇ ਝੋਲਾ ਰੱਖਣ ਦਾ ਭਾਵ ਹੈ, ਖਾਲੀ ਹੋ ਕੇ ਜਾਈਏ ਤਾਂ ਕਿ ਉਹ ਭਰਦੇ। ਇੱਥੇ ਇੱਕ ਬਾਣੀ ਦੀ ਪੰਕਤੀ ਹੈ, ਆਸਾ ਦੀ ਵਾਤ ਸੁਣੀ ਆਪਾਂ, ਉੱਥੇ ਹੁੰਦਾ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ। ਇਹ ਆਪਾਂ ਹੁਣੇ ਆਸਾ ਦੀ ਵਰਕ, ਭਾਂਡੇ ਵਿੱਚ ਚੀਜ਼ ਤਾਂ ਪਵੇਗੀ ਪਹਿਲੀ ਚੀਜ਼ ਨੂੰ ਪਾਸੇ ਕਰ, ਤੇ ਆਪਾਂ ਤਾਂ ਭਰੇ ਪਏ ਹਾਂ। ਜਦੋਂ ਰਾਜੇ ਜਨਕ ਦੇ ਕੋਲ ਗਿਆ ਨਾ ਸੁਖਦੇਵ, ਤੇ ਮੁਲਾਜ਼ਮਾਂ ਨੇ ਕਹਿਤਾ ਵੀ ਕਾਕਾ ਤੇਰੇ ਕੋਲ ਕੀ ਆਉਂਦਾ? ਕਹਿੰਦਾ ਲੰਗੋਟੀ, ਕਹਿੰਦੇ ਟੰਗਦੇ। ਆਪਾਂ ਪੰਕਤੀ ਪੜ੍ਹੀ, ਵਿੱਚੇ ਗ੍ਰਸਤ ਉਦਾਸ ਰਹਾਈ। ਉਹ ਗੁਰਮੁਖ ਪਿਆਰੇ ਗ੍ਰਸਤ ਵਿੱਚ ਰਹਿੰਦਿਆਂ ਵੀ ਉਦਾਸ ਰਹਿੰਦੇ ਨੇ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉੱਥੇ ਲਿਖਿਆ ਵੀ ਜਦੋਂ ਉਹ ਸੁਖਦੇਵ ਅੰਦਰ ਗਿਆ ਤੇ ਉਹ ਰਾਜਾ ਉਹਦੀਆਂ ਰਾਣੀਆਂ ਨੇ, ਤੇ ਕਹਿਣ ਲੱਗਾ ਮੇਰੇ ਪਿਓ ਨੇ ਮੈਨੂੰ ਕਿੱਥੇ ਨਿਕੰਮੇ ਥਾਂ ਤੇ ਭੇਜ ਦਿੱਤਾ। ਗਰਕਿਆ ਬੰਦਾ ਜੋ ਉਹਦੀ ਸਮਝ ਸੀ। ਉੱਥੇ ਲਿਖਿਆ ਕਿ ਰਾਜੇ ਜਨਕ ਨੇ ਕਲਾ ਵਰਤਾਈ, ਉਹਨੂੰ ਅਨੁਭਵ ਕਰਾਇਆ ਵੀ ਜਿਵੇਂ ਰਾਜੇ ਜਨਕ ਦੇ ਮਹਿਲਾਂ ਨੂੰ ਅੱਗ ਲੱਗੀ, ਲੱਗੀ ਨਹੀਂ ਸੀ ਪਰ ਉਹਨੂੰ ਪ੍ਰਤੀਤ ਹੋਇਆ। ਇਕਦਮ ਭੱਜ ਉੱਠਿਆ, ਜਦੋਂ ਉਹ ਭੱਜਾ ਤੇ ਰਾਜੇ ਜਨਕ ਨੇ ਇਕਦਮ ਛਾਲ ਮਾਰ ਕੇ ਉਹਨੂੰ ਬਾਹ ਫੜ ਲਿਆ, ਕਹਿਣ ਲੱਗਾ ਪੁੱਤਰ ਕੀ ਗੱਲ ਹੈ? ਕਹਿਣ ਲੱਗਾ ਜੀ ਮੇਰੀ ਲੰਗੂਟੀ ਪਈ ਤੁਹਾਡੀ ਡਿਉੜੀ ਚ, ਅੱਗ ਲੱਗ ਗਈ ਹੈ ਤੇ ਮੈਂ ਤਾਂ ਭੱਜਾਂ ਲੰਗੂਟੀ ਨਾ ਸੜ ਜਾਏ। ਰਾਜਾ ਜਨਕ ਕਹਿਣ ਲੱਗਾ ਤੂੰ ਮੇਰੇ ਤੇ ਕਿੰਤੂ ਕੀਤਾ ਵੀ ਕਿਹੋ ਜਿਹਾ ਗਰਕਿਆ ਰਾਜਾ ਹੈ? ਮੇਰੇ ਮਹਿਲਾਂ ਨੂੰ ਅੱਗ ਲੱਗੀ ਤੇ ਮੈਨੂੰ ਚਿੰਤਾ ਨਹੀਂ, ਤੂੰ ਲੰਗੋਟੀ ਨਾਲ ਚੰਬੜਿਆ? ਇਹ ਗੱਲ ਨੂੰ ਚੁੱਸਣਾ, ਉਹਦੇ ਕੋਲ ਨਿੱਕੀ ਜਿਹੀ ਲੰਗੋਟੀ ਤੇ ਉਹਨੂੰ ਲੰਗੋਟੀ ਦੀ ਚਿੰਤਾ ਹੈ, ਇੱਕ ਦੇ ਕੋਲ ਮੈਲ ਨੇ ਤੇ ਉਹਦੇ ਮਹਿਲਾਂ ਨੂੰ ਅੱਗ ਲੱਗੀ ਹੈ, ਉਹਨੇ ਪਰਵਾਹ ਨਹੀਂ ਕੀਤੀ। ਉਹ ਇਸ ਪੰਕਤੀ ਦੇ ਅਰਥ ਨੇ, ਵਿੱਚੇ ਗ੍ਰਸਤ ਉਦਾਸ ਰਾਈ, ਗ੍ਰਸਤ ਵਿੱਚ ਰਹਿੰਦਿਆਂ ਐਵੇਂ ਉਹ ਇਹ ਜੋ ਸਾਡੇ ਕੋਲ ਪ੍ਰਾਪਰਟੀ ਉਹ ਪਰਮਾਤਮਾ ਦੀ ਜਾਣਦੇ ਤੇ ਆਪਾਂ ਕਹਿੰਦੇ ਮੇਰੀ ਹੈ, ਬਸ ਇੰਨਾ ਫਰਕ ਦੇ। ਇੱਥੇ ਗੁਰਬਾਣੀ ਦੀ ਪੰਕਤੀ ਹੋਰ ਵੀ ਆਉਂਦੀ, ਜੈਸੇ ਜਲਮੇ ਕਮਲ ਨਿਰਾਲਮ ਮੁਰਗਾਈ ਨਾ ਸਾਣੇ, ਜਿਵੇਂ ਮੁਰਗਾਈ ਪਾਣੀ ਚ ਰਹਿੰਦੀ ਹੈ ਪਰ ਉਹਦੇ ਖੰਭ ਨਹੀਂ ਭਿੜਦੇ, ਇਸ ਪ੍ਰਕਾਰ ਉਹ ਗੁਰਮੁਖ ਪਿਆਰੇ ਮਾਇਆ ਚ ਰਹਿੰਦਿਆਂ ਹੋਏ ਵੀ ਗੁਰਮੁਖ ਉਹ ਮਾਇਆ ਦੀ ਪਕੜ ਵਿੱਚ ਨਹੀਂ। ਬਸ ਇੰਨੀ ਗੱਲ ਜੇ ਇੱਕ ਬੰਦੇ ਕੋਲ ਰੁਪਈਆ ਹੈ ਉਹਦੇ ਨਾਲ ਚੰਬੜਿਆ, ਇੱਕ ਦੇ ਕੋਲ ਲੱਖਾਂ ਤੇ ਕਰੋੜਾਂ ਨੇ ਪਰਮਾਤਮਾ ਦੇ ਕਰਕੇ ਜਾਣਦਾ, ਉਹਨੂੰ ਕਹਿੰਦੇ ਵਿੱਚੇ ਗ੍ਰਸਤ ਉਦਾਸ ਰਹਾਈ। ਉਹ ਗ੍ਰਸਤ ਵਿੱਚ ਰਹਿੰਦਿਆਂ ਹੋਏ ਵੀ ਉਹ ਇਹਦੇ ਤੋਂ ਅਪਰਾਮ ਰਹਿੰਦੇ ਨੇ, ਉੱਚੇ ਰਹਿੰਦੇ ਹਨ।
ਜਬ ਅੰਤਰ ਪ੍ਰੀਤ ਹਰ ਸਿਉ ਬਨ ਆਈ,
ਪਰ ਇਸ ਅਵਸਥਾ ਤੇ ਪਹੁੰਚਿਆ ਕਿਵੇਂ ਜਾਏਗਾ? ਹਜ਼ੂਰ ਕਹਿੰਦੇ ਨੇ ਗੁਰਮੁਖ ਇਹ ਤਾਂ ਜਾਏਗਾ ਜੇ ਸਾਡੇ ਅੰਦਰ ਪ੍ਰੇਮ ਹੋਵੇ, ਤੇ ਪ੍ਰੀਤ ਦੇ ਅਰਥ ਸਾਨੂੰ ਪੜਾਏ ਗਏ ਦੁਨੀਆਂ ਦੀ ਰੀਤਾਂ ਤੋਂ ਪੜਾਉਣਾ। ਆਪਾਂ ਕਈ ਵਾਰ ਕਹਿੰਦੇ ਗਿਆਨੀ ਜੀ ਗੱਲ ਤਾਂ ਠੀਕ ਹੈ ਪਰ ਕੀ ਕਰੀਏ, ਦੁਨੀਆਂਦਾਰੀ ਜੋ ਹੋਈ, ਇਹ ਆਪਣਾ ਪੇਂਡੂ ਲਫ਼ਜ਼ ਦੁਨੀਆਂਦਾਰੀ, ਪ੍ਰੀਤਾ ਭਾਵੇ ਕਿ ਦੁਨੀਆਂ ਦੀਆਂ ਰੀਤਾਂ ਰਸਮਾਂ ਤੋਂ ਪਰਾਂ ਹੋਣਾ। ਜਬ ਅੰਤਰ ਪ੍ਰੀਤ ਹਰ ਸਿਉਂ ਬਣ ਆਈ, ਜਦੋਂ ਅੰਦਰ ਬਿਰਤੀ ਜੁੜ ਗਏ ਤੇ ਦੁਨੀਆਂ ਦੀ ਰੀਤਾਂ ਤੋਂ ਪਰਾਂ ਹੋ ਗਿਆ ਤੇ ਫਿਰ ਪਰਮੇਸ਼ਰ ਨਾਲ ਗੱਲ ਬਣ ਗਈ।
ਤਬ ਜੋ ਕਿਛ ਕਰੇ ਸੋ ਮੇਰੇ ਹਰ ਪ੍ਰਭ ਭਾਈ,
ਕਹਿੰਦੇ ਭਾਈ ਜੋ ਕੁਝ ਪਰਿਪੂਰਨ ਪਰਮਾਤਮਾ ਕਰਦਾ ਮੇਰੇ ਵਾਹਿਗੁਰੂ ਨੂੰ ਚੰਗਾ ਲੱਗਦਾ ਤੇ ਮੈਨੂੰ ਵੀ ਚੰਗਾ ਲੱਗਦਾ ਹੈ।
ਜਿਤ ਕਾਰੈ ਕੰਮ ਹਮ ਹਰ ਲਾਏ,
ਜਿਹੜੇ ਕੰਮ ਕਾਰ ਵਿੱਚ ਉਹ ਪਰਿਪੂਰਨ ਪਰਮਾਤਮਾ ਸਾਨੂੰ ਲਾਉਂਦਾ ਹੈ,
ਸੋ ਹਮ ਕਰੇ ਜੋ ਆਪ ਕਰਾਏ।
ਕਹਿੰਦੇ ਗੁਰਮੁਖੋ ਆਪਣੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ, ਜਦੋਂ ਕਿਰਪਾ ਕਰਦਾ ਨਾ ਉਹ ਆਪ ਕਰਾ ਲੈਂਦਾ। ਮੇਰਾ ਜੋ ਜ਼ਿੰਦਗੀ ਦਾ ਵਿਸ਼ਵਾਸ ਹੈ, ਜੋ ਤਜਰਬਾ ਹੈ ਨਾ, ਗੁਰਮੁਖੋ ਪਰਮਾਤਮਾ ਕੋਈ ਵੀ ਮਾੜਾ ਨਹੀਂ ਕਰਦਾ, ਜੋ ਕੁਝ ਕਰਦਾ ਚੰਗਾ ਕਰਦਾ। ਮੈਨੂੰ ਛੋਟੇ ਦੁਤਰੇਸ਼ੇ ਦੀ ਬਿਮਾਰੀ ਹੈ ਅਤੇ ਮੈਂ ਕਦੇ ਗਲਾ ਨਹੀਂ ਜੇ ਕੀਤਾ। ਉਹਦਾ ਕਾਰਨ ਮੈਂ ਨਾ ਜੇ ਬਿਮਾਰੀ ਨਾ ਲੱਗਦੀ ਤੇ ਹੋ ਸਕਦਾ ਪਤਾ ਨਹੀਂ ਕੀ ਮਨ ਮਾਨੀਆਂ ਕਰਦਾ ਤੇ ਕੀ ਨਸ਼ੇ ਖਾਂਦਾ। ਬਿਮਾਰੀ ਦੇ ਕਰਕੇ ਗੁਰੂ ਕਾ ਭੈ ਹੋ ਗਿਆ ਤੇ ਗੁਰੂ ਨੇ ਐਬ ਸ਼ਰਾਕਤ ਹੈ। ਉਹ ਬਿਮਾਰੀ ਜਿਹੜੀ ਹੈ ਨਾ ਹੱਕ ਵਿੱਚ ਫਾਇਦੇ ਲਈ ਹੈ, ਕਿਉਂਕਿ ਜੇ ਬੰਦਾ ਮਾਰ ਆਪਾਂ ਗੁਰਦੁਆਰੇ ਜਾਂਦੇ ਹਾਂ ਤੇ ਜੇ ਨਾ ਹੁੰਦੇ ਤੇ ਸ਼ਾਇਦ ਗੁਰਦੁਆਰੇ ਵੀ ਨਾ ਜਾਂਦੇ। ਇਸ ਕਰਕੇ ਸਾਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਸਾਡੀ ਕਰਦਾ, ਪਰਮਾਤਮਾ ਜੋ ਕੁਝ ਕਰਦਾ ਨਾ ਉਹ ਚੰਗਾ ਕਰਦਾ, ਇਹ ਵੱਖਰੀ ਗੱਲ ਵੀ ਸਾਡੀ ਸਮਝ ਨਹੀਂ। ਸੋ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਹਾਂਜੀ, ਸੋ ਹਮ ਕਰੇ ਜੋ ਆਪ ਕਰਾਏ, ਜੋ ਪਰਿਪੂਰਨ ਪਰਮਾਤਮਾ ਕਰਾਉਂਦਾ ਉਹ ਆਪਾਂ ਕਰਦੇ ਹਾਂ। ਇੱਥੇ ਗੁਰਮੁਖ ਸ਼੍ਰੋਮਣੀ ਕਮੇਟੀ ਵੱਲੋਂ ਥੋੜਾ ਜਿਹਾ ਹੁਕਮ ਹੋਇਆ ਕਿ ਮੈਂ ਉਹ ਗੱਲ ਕਵਾਂ ਤੇ ਕੁਦਰਤੀ ਤੌਰ ਤੇ ਪੰਕਤੀ ਆ ਗਈ ਹੈ। ਇਹ ਸਾਲ ਬਾਬਾ ਤਾਰਾ ਸਿੰਘ ਦੀ ਸ਼ਹੀਦੀ ਸਮਾਗਮ ਨੂੰ 300 ਸਾਲਾਂ ਮਨਾਉਣਾ ਇਹ ਸਮੁੱਚੇ ਪੰਥ ਨੇ। ਵਾਮ ਪਿੰਡ ਹੈ ਬਾਰਡਰ ਦੇ ਉੱਪਰ ਖਰੜੇ ਦੇ ਲਾਗੇ, ਉਹ ਥੋੜਾ ਜਿਹਾ ਮੈਂ ਤੁਹਾਡੇ ਸਾਂਝ ਕਰਾਂ ਕਿਉਂਕਿ ਮੈਨੂੰ ਦਫ਼ਤਰ ਵੱਲੋਂ ਹਦਾਇਤ ਹੈ ਵੀ ਗਿਆਨੀ ਸੰਗਤ ਨੂੰ ਬੇਨਤੀ ਕਰਿਆ ਜੇ। ਕਈ ਬੰਦੇ ਲੰਗਰ ਦੇ ਬੈਠ ਉੱਠਣੇ ਜੀ, ਲੰਗਰ ਦਾ ਕੀ ਫਾਇਦਾ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਹੈ, ਪਹਿਲਾਂ ਪੰਗਤ ਪਾਛੇ ਸੰਗਤ। ਮੈਂ ਇਹ ਬੋਲਣ ਕਰਕੇ ਤੇ ਮੇਰੇ ਅੰਦਰ ਸਵੇਰ ਦਾ ਇਹ ਖਿਆਲ ਘੁੰਮਦਾ ਸੀ ਤੇ ਮੈਂ ਕਿਹਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੇਰੀ ਖੇਡ ਹੈ ਨਾ। ਅਸੀਂ ਅੰਦਰ ਪ੍ਰਵੇਸ਼ ਕਰਦੇ ਹਾਂ ਤੇ ਐਸ ਪਾਸੇ ਸੱਜੇ ਪਾਸੇ ਗੁਰੂ ਕਾ ਲੰਗਰ ਤੇ ਐਸ ਪਾਸੇ ਸਰਾਂ ਵੀ ਸਿੱਖਾ, ਐਸ ਪਾਸੇ ਪ੍ਰਸ਼ਾਦਾ ਛਗ ਤੇ ਮੁੜ ਕੇ ਰੱਬ ਦਾ ਨਾਂ ਲੈ ਕੇ ਜਿੱਥਾ ਗਿਆ ਤੇ ਇੱਥੇ ਰਾਮ ਵੀ ਕਰ ਲਈ। ਇਹ ਅੱਜ ਮੇਰੇ ਅੰਦਰ ਦਿਸ਼ਾ ਮਨ ਬਿਰਤੀ ਆਈ ਕਿਉਂਕਿ ਮੈਂ ਇਹ ਬੋਲਣਾ ਸੀ, ਮੈਨੂੰ ਉਹਨਾਂ ਨੇ ਹਦਾਇਤ ਕੀਤੀ ਸੀ ਵੀ ਸਿੱਖਾ ਰੱਬ ਦਾ ਨਾਂ ਫੇਰ ਲਈ ਨਹੀਂ, ਪਹਿਲਾਂ ਲੰਗਰ ਦਾ ਪ੍ਰਸ਼ਾਦਾ ਛਗ, ਮੁੜ ਕੇ ਰੱਬ ਦਾ ਨਾਂ ਲੈ ਕੇ ਜੇ ਥੱਕਿਆ ਟੁੱਟਿਆ ਤੇ ਇੱਥੇ ਆਰਾਮ ਵੀ ਕਰ ਲਈ। ਧੰਨ ਗੁਰੂ ਅਮਰਦਾਸ, ਆਪਣਾ ਪੰਜਾਬੀ ਚ ਇੱਕ ਕਹਾਵਤ ਹੈ, ਭੁੱਖੇ ਨੂੰ ਸਵਾਲ ਪਾਇਆ ਤੇ ਕਹਿੰਦਾ ਟੁੱਕ, ਕਿਉਂਕਿ ਉਹਨੂੰ ਪੈਸੇ ਉਹਨੂੰ ਭੁੱਖਾ ਹੈ, ਉਹਨੂੰ ਰੋਟੀ ਚਾਹੀਦੀ ਹੈ। ਧੰਨ ਗੁਰੂ ਇਹ ਗੱਲ ਗੁਰੂ ਅਮਰਦਾਸ ਪਾਤਸ਼ਾਹ ਮਾਰੇ ਪ੍ਰਚਲਿਤ ਕੀਤੀ ਕਿਉਂਕਿ ਪੁਰਾਣੇ ਜ਼ਮਾਨੇ ਚ ਮਨੁੱਖ ਨੂੰ ਵੰਡਿਆ ਗਿਆ, ਜਿਹੜਾ ਵਿਹਲਾ ਗੱਲਾਂ ਬਾਤਾਂ ਕਰਦਾ ਬ੍ਰਾਹਮਣ ਤੇ ਲੋਕੀ ਚੜਾਵਾ ਕਰਨ ਤੇ ਉਹ ਸਾਂਭੇ, ਜਿਹੜਾ ਕੋਈ ਕੰਮ ਕਰਦਾ ਵੈਸ਼, ਜਿਹੜੇ ਸਾਰਿਆਂ ਦੀ ਸੇਵਾ ਕਰਦੇ ਨੇ ਉਹਨੂੰ ਕਹਿੰਦੇ ਨੇ ਸ਼ੂਦਰ। ਜਿਹੜੇ ਪੜ੍ਹੇ ਲਿਖੇ ਭਰਾ ਰਹੇ ਥੋੜਾ ਜਿਹਾ ਧਿਆਨ ਦਿਆ ਜੇ, ਅਸੀਂ ਹਿਸਟਰੀ ਪੜ੍ਹਦੇ ਤੇ ਉੱਥੇ ਆਉਂਦਾ ਗੋਲਡਨ ਐਰਾ, ਸੁਨਹਿਰੀ ਯੁੱਗ ਭਾਰਤ ਦਾ। ਇਹ ਜਦੋਂ ਅਸੀਂ ਪੜ੍ਹਦੇ ਹਾਂ ਤੇ ਮੈਂ 13ਵੀਂ ਜਮਾਤ ਚ ਪੜ੍ਹਿਆ ਖਾਲਸਾ ਕਾਲਜ, ਗੋਲਡਨ ਐਰਾ ਜਿਹੜਾ ਉਜੈਨ ਸ਼ਹਿਰ ਹੈ ਨਾ, ਇਹਦੇ 12 ਵਜੇ ਗੁਰਮੁਖੋ ਘੰਟੀ ਵੱਜਦੀ ਵੀ ਸ਼ੂਦਰਾਂ ਨੇ ਸਫਾਈ ਕਰਨ ਵਾਸਤੇ ਆਉਣਾ ਤੇ ਅੰਦਰ ਵੜ ਜਾਓ ਤਾਂ ਕਿ ਉਹਨਾਂ ਦਾ ਪਰਛਾਵਾਂ ਨਾ ਪਾਏ। ਜਿਨ੍ਹਾਂ ਨੇ ਸਫਾਈ ਕਰਨੀ ਉਹਨਾਂ ਦਾ ਪਰਛਾਵਾਂ ਨਾ ਪਾਏ। ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਪਾਤਸ਼ਾਹ ਮੈਂ ਤੈਨੂੰ ਨਮਸਕਾਰ ਕਰਾਂ, ਉਹ ਕਹਿੰਦਾ ਮੈਨੂੰ ਨੀਵੇਂ ਚਾਹੀਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਕਰੀ। ਮੈਂ ਵੱਡਿਆਂ ਤੋਂ ਲੈਣਾ ਕੀ, ਮੈਨੂੰ ਚਾਹੀਦੇ ਨੀਵੇਂ ਨੇ ਗੁਰੂ ਘਰ ਵਿੱਚ। ਜਿਹੜੇ ਕਹਿੰਦੇ ਨੇ ਗੁਰੂ ਨਾਨਕ ਨੇ ਕੀ ਦਿੱਤਾ, ਗੁਰੂ ਨਾਨਕ ਨੇ ਕ੍ਰਾਂਤੀ ਦਿੱਤੀ ਹੈ, ਨੀਵਿਆਂ ਨੂੰ ਉੱਚੇ ਕੀਤਾ ਜੇ, ਇਹ ਵੱਡਾ ਕੰਮ ਜੀ ਉਹਦਾ। ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਨੇ ਲੰਗਰ ਚਾਲੂ ਕੀਤਾ। ਇਸ ਲੰਗਰ ਵਿੱਚ ਬਿਨਾਂ ਕਿਸੇ ਵਿਤਕਰੇ ਤੋਂ ਕੋਈ ਵੀ ਆਵੇ ਤੇ ਉਹਨੂੰ ਲੰਗਰ ਛਕਣਾ ਪਏਗਾ, ਤੇ ਛਕਣਾ ਉੱਥੋਂ ਦੀ ਮਰਿਆਦਾ ਵੀ ਤੁਸੀਂ ਦਰਬਾਰ ਉੱਥੇ ਜਾਂਦੇ ਨਾ ਗੋਇੰਦਵਾਲ ਸਾਹਿਬ, ਤੇ ਭਾਵੇਂ ਤੁਸੀਂ ਇੱਕ ਪ੍ਰਸ਼ਾਦਾ ਛਕੋ ਪਹਿਲਾਂ ਲੰਗਰ ਛੱਕ ਕੇ ਤੇ ਫਿਰ ਗੁਰੂ ਅਮਰਦਾਸ ਦੇ ਦਰ ਤੇ ਮੱਥਾ ਟੇਕਣਾ ਹੈ, ਕਿਉਂਕਿ ਆਪਾਂ ਪੜ੍ਹਦੇ ਭੁੱਖੇ ਭਗਤ ਨਾ ਕੀਜੈ ਜੇ ਮਾਲ ਆਪਣੀ ਲੀਜੈ। ਰੋ ਵਿਚਾਰ, ਇਹ ਭਾਈ ਤਾਰਾ ਸਿੰਘ ਇਹਨਾਂ ਦਾ ਪਿੰਡ ਉਦੋਂ ਤਾਂ ਬਾਰਡਰ ਨਹੀਂ ਸੀ ਹੁੰਦਾ, ਹੁਣ ਬਾਰਡਰ ਬਣ ਗਿਆ। ਇਹਨਾਂ ਦੇ ਪਿਤਾ ਦਾ ਨਾਮ ਗੁਰਦਾਸ ਸਿੰਘ ਸੀ, ਇਹ ਪੰਜ ਭਰਾ ਸਨ। ਔਰ ਬਾਬਾ ਗੁਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਮੇਂ ਅੰਮ੍ਰਿਤ ਛਕਿਆ ਆਨੰਦਪੁਰ ਸਾਹਿਬ ਤੋਂ। ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਉਸ ਗੁਰੂ ਕੇ ਲਾਲ ਨੇ ਕੁਰਬਾਨੀਆਂ ਕੀਤੀਆਂ, ਤੇ ਜਿਹੋ ਜਿਹਾ ਘਰ ਦਾ ਵਾਤਾਵਰਨ ਹੁੰਦਾ ਉਹ ਜਿਹਾ ਸੰਸਕਾਰ ਪੈ ਗਿਆ। ਉਸ ਗੁਰੂ ਕੇ ਲਾਲ ਬਾਬਾ ਤਾਰਾ ਸਿੰਘ ਮਾਂ ਨੇ ਇੱਕ ਕੰਡੇਦਾਰ ਝਾੜੀਆਂ ਦਾ ਵਾੜਾ ਬਣਾ ਲਿਆ ਵੀ ਉੱਥੇ ਕੋਈ ਘੋੜਾ ਜਾਂ ਹੋਰ ਕੋਈ ਜਾਨਵਰ ਨਾ ਆਵੇ, ਔਰ ਅੱਠੇ ਪਰ ਉੱਥੇ ਗੁਰੂ ਕਾ ਲੰਗਰ ਚੱਲਦਾ ਹੈ। ਤਾਰਾ ਸਿੰਘ ਮਾਂ, ਆਪਾਂ ਸਾਡੇ ਚ ਕਮਜ਼ੋਰੀ ਵੀ ਆਪਣਾ ਇਤਿਹਾਸ ਤਾਂ ਬੜਾ ਗੁਰਮੁਖ ਹੋ, ਤੇ ਤੁਸੀਂ ਸਾਡੇ ਵਾਸਤੇ ਅਰਦਾਸ ਕਰਿਆ ਕਰੋ ਕਿ ਅਸੀਂ ਤੁਹਾਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਈਏ, ਕਿਉਂਕਿ ਟਾਈਮ ਪਾਸ ਕਰੀ ਜਾਂਦੇ, ਇਤਿਹਾਸ ਤੁਹਾਨੂੰ ਸੁਣਾਉਂਦੇ ਨਹੀਂ, ਤੇ ਨਾ ਅਸੀਂ ਸੁਣਾਵਾਂਗੇ ਤਾਂ ਜੇ ਪੜ੍ਹਿਆ ਵੱਚ ਆਵੇਗਾ। ਤੇ ਤਾਰਾ ਸਿੰਘ ਵਾਂ ਗੁਰੂ ਕਾ ਪਿਆਰਾ ਜਿਹੜਾ ਨਾ, ਉਹਨੇ ਉੱਥੇ ਲੰਗਰ ਚਾਲੂ ਕੀਤਾ ਤੇ ਕਹਿਣ ਲੱਗੇ ਦੀਵੇ ਥੱਲੇ ਹਨੇਰਾ ਯਾਰੋ, ਲਾਹੌਰ ਦੇ ਲਾਗੇ ਬਿਲਕੁਲ ਲਾਗੇ ਡਾਲਵਾਂ ਵਿੱਚ ਇੱਕ ਤਾਰਾ ਸਿੰਘ ਨਾਮ ਦਾ ਬੰਦਾ ਲੰਗਰ ਚਲਾਵੇ ਤੇ ਆਪਾਂ ਲੰਗਰ ਬੰਦ ਕਰਨਾ, ਲੰਗਰ ਦੀ ਕੀ ਮਾਨਤਾ ਹੈ। ਲਾਹੌਰ ਵਾਲੇ ਕਹਿੰਦੇ ਕਿ ਲੰਗਰ ਬੰਦ ਕਰਨਾ, ਤੇ ਜਿਹੜੇ ਮਹਾਂਪੁਰਸ਼ ਪੂਜਣ ਯੋਗ ਹੁੰਦੇ ਨੇ ਨਾ, ਉਹ ਇੱਕ ਕੌਮ ਦੇ ਨਹੀਂ ਹੁੰਦੀ, ਉਹਨੂੰ ਸਾਰੀਆਂ ਕੌਮਾਂ ਸਤਿਕਾਰਦੀਆਂ ਨੇ। ਪਿੰਡ ਦੇ ਵੱਖ ਵੱਖ ਇੱਕ ਡੱਲ ਪਿੰਡ ਇੱਕ ਵਾਂ ਹੈ। ਡੱਲ ਪਿੰਡ ਦਾ ਸੂਜੇ ਨਾਮ ਦਾ ਮੁਸਲਮਾਨ ਲੰਬਰਦਾਰ ਸੀ, ਨਾਲੇ ਲੰਬਰਦਾਰ ਸੀ ਤੇ ਨਾਲੇ ਮੁਸਲਮਾਨ ਸੀ। ਉਹ ਬਾਬਾ ਤਾਰਾ ਸਿੰਘ ਵਾਂ ਕੋਲ ਆਇਆ ਤੇ ਕਹਿਣ ਲੱਗਾ, ਬਾਬਾ ਤਾਰਾ ਸਿੰਘ ਮੈਂ ਹੈਰਾਨ ਹਾਂ। ਇੱਕ ਹੋਰ ਗੱਲ ਨੋਟ ਕਰਨੀ, ਬਾਬਾ ਸ਼ਬਦ ਉਮਰ ਨਾਲ ਸੰਬੰਧਿਤ ਨਹੀਂ, ਬਾਬਾ ਕਰਮ ਕਰਕੇ ਬਣਦਾ। ਬਾਬਾ ਵੈਸੇ ਕਹਿੰਦੇ ਨੇ ਬਜ਼ੁਰਗ ਨੂੰ, ਇਹਦੀ ਪੜਤਾਲ ਕੀਤੀ ਹੈ ਤੇ ਬਾਬਾ ਸ਼ਬਦ ਇਰਾਨ ਮੁਲਕ ਵਿੱਚੋਂ ਸਾਡੇ ਹਿੰਦੁਸਤਾਨ ਚ ਆਇਆ ਜੇ। ਆਪਾਂ ਜਦੋਂ ਗ੍ਰੰਥਾਂ ਨੂੰ ਪੜ੍ਹਦੇ ਹਾਂ ਨਾ, ਮੇਰੀ ਜਾਣਕਾਰੀ ਮੁਤਾਬਕ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 170 ਪਛਾਵਾਂ ਨੇ। ਇਹ ਨਹੀਂ ਪਰ ਮੈਂ ਫਾਈਨਲ, ਜਿੰਨਾ ਕੁ ਮੈਨੂੰ ਸਮਝ ਉਹਦੇ ਮੁਤਾਬਕ ਇਹ ਬਾਬਾ ਇਰਾਨ ਮੁਲਕ ਵਿੱਚੋਂ ਆਇਆ ਤੇ ਬਾਬੇ ਦਾ ਭਾਵ ਦਾ ਬਜ਼ੁਰਗ, ਤੇ ਬਜ਼ੁਰਗ ਉਮਰ ਕਰਕੇ ਨਹੀਂ ਬਣਦਾ, ਬਜ਼ੁਰਗ ਕੰਮ ਕਰਕੇ ਬਣਦਾ। ਆਪਾਂ ਰੋਜ਼ ਇਹ ਗੱਲ ਕਰਦੇ ਵੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਮਰ 7 ਸਾਲ ਤੇ 9 ਸਾਲ ਹੈ, ਲੇਕਿਨ ਸਿਰ ਝੁਕਾਉਂਦੇ ਆ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ। ਬਾਬਾ ਅਜੀਤ ਸਿੰਘ ਤੇ ਜਜਾਰ ਸਿੰਘ ਉਮਰ ਕਰਕੇ ਛੋਟੇ ਨੇ, ਲੇਕਿਨ ਕੰਮਾਂ ਕਰਕੇ ਵੱਡੇ, ਤੇ ਸਾਡਾ ਸਿਰ ਉਹਨਾਂ ਦੇ ਚਰਨਾਂ ਤੇ ਝੁਕਦਾ ਹੈ। ਜਦੋਂ ਬਾਬਾ ਤਾਰਾ ਸਿੰਘ ਬਾਂਝ ਸ਼ਹੀਦ ਹੋਇਆ ਨਾ, ਇਹਨਾਂ ਦੀ ਉਮਰ ਗੁਰਮੁਖੋ ਕੇਵਲ ਤੇ ਕੇਵਲ 23 ਸਾਲ ਸੀ। ਭਾਈ ਤਾਰੂ ਸਿੰਘ ਜੋ ਸ਼ਹੀਦ ਹੈ ਉਹਨਾਂ ਦੀ ਉਮਰ 25 ਸਾਲ ਸੀ ਤੇ ਬਾਬਾ ਤਾਰਾ ਸਿੰਘ ਵਾਂ ਦੀ ਉਮਰ 23 ਸਾਲ ਹੈ। ਉਹ ਲੰਬਰਦਾਰ ਡੱਲ ਪਿੰਡ ਵਾਲਾ ਸੋਜਾ ਹੈ ਤੇ ਕਹਿਣ ਲੱਗਾ, ਬਾਬਾ ਤਾਰਾ ਸਿੰਘ ਮੈਂ ਉਸ ਲੰਬਰਦਾਰ ਨੂੰ ਨਮਸਕਾਰ ਕਰਦਾ। ਤੇ ਉਹਦੇ ਅੰਦਰ ਕੋਈ ਫਿਰਕਾ ਪ੍ਰਸਤੀ ਨਹੀਂ, ਉਹ ਸੱਚ ਦੀ ਕਦਰ ਕਰਦਾ, ਬਜ਼ੁਰਗ ਹੈ। ਲੇਕਿਨ ਬਾਬਾ ਤਾਰਾ ਸਿੰਘ ਦੇ ਪੈਰਾਂ ਤੇ ਹੱਥ ਰੱਖ ਕਹਿਣ ਲੱਗਾ, ਬਾਬਾ ਤੂੰ ਸਾਡਾ ਸਤਿਕਾਰ ਯੋਗ ਹੈ ਤੇ ਮੇਰੇ ਮਨ ਵਿੱਚ ਤੇਰੇ ਪ੍ਰਤੀ ਸ਼ਰਧਾ ਤੇ ਸਤਿਕਾਰ ਹੈ, ਤੂੰ 4 ਦਿਨ ਸੱਜੇ ਪਾਸੇ ਹੋ ਜਾ, ਸੱਜੇ ਖੱਬੇ ਹੋ ਜਾ ਤਾਂ ਕਿ ਤੇਰੀ ਜਾਨ ਬਚਦੇ ਤੇ ਮੈਂ ਤੇਰੀ ਜਾਨ ਵਾਸਤੇ ਤੈਨੂੰ ਬੇਨਤੀ ਕਰ ਲਿਆ ਆ। ਆਪਾਂ ਮੌਤ ਤੋਂ ਬੜਾ ਭੱਜਦੇ ਹਾਂ, ਇੱਕ ਪੰਜਾਬੀ ਦੀ ਕਹਾਵਤ ਬਾਣੀ ਤਾਂ ਨਹੀਂ, ਮੂਸਾ ਭੱਜਾ ਮੌਤ ਤੋਂ, ਮੌਤ ਅੱਗੇ ਖੜੀ। ਇੱਥੇ ਮੈਨੂੰ ਇੱਕ ਨਿੱਘੀ ਆਪਣੀ ਹੱਡਬੀਤੀ ਜਲ ਚੇਤੇ ਆ ਗਈ। ਆ ਗੁਰੂ ਨਾਨਕ ਨਿਵਾਸ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਸੀ ਤੇ ਸੰਗਤਾਂ ਨੇ ਪਾਕਿਸਤਾਨ ਜਾਣਾ ਸੀ ਨਨਕਾਣਾ ਸਾਹਿਬ, ਤੇ ਸੰਗਤਾਂ ਇੱਕ ਰਾਤ ਇੱਥੇ ਪਹਿਲਾਂ ਆ ਜਾਂਦੀਆਂ ਨੇ। ਬੀਬੀਆਂ ਥੱਲੇ ਇਸ਼ਨਾਨ ਕਰਦੀਆਂ ਸਨ ਤੇ ਟਕਸਾਲ ਦਾ ਇੱਕ ਸਿੰਘ, ਉਹਨੂੰ ਇਹ ਨਹੀਂ ਸੀ ਪਤਾ ਵੀ ਅੰਦਰ ਬੀਬੀਆਂ ਨੇ, ਉਹਨੇ ਕੁੰਡਾ ਖੜਕਾਇਆ ਤੇ ਆਪੋ ਆਪਣੀ ਅਕਲ ਹੁੰਦੀ ਨਾ, ਸਿੰਘ ਨੇ ਕੋਈ ਗਲਤੀ ਨਹੀਂ ਕੀਤੀ, ਪਰ ਜਿਹੜੀ ਉਹ ਬੀਬੀ ਸੀ ਉਹਨੇ ਇੰਨੇ ਮਾੜੇ ਲਫ਼ਜ਼ ਕਹੇ ਵੀ ਮੇਰੀ ਜਮਾਨ ਅਲਾਓ ਨਹੀਂ ਕਰਦੀ। ਕਹਿੰਦੇ ਭਿੰਡਰਾਂ ਵਾਲੇ ਨੇ ਗੰਦ ਪਾਇਆ, ਮਛਟੰਡੇ ਇਕੱਠੇ ਕੀਤੇ, ਉਹ ਸਿੰਘ ਡਰ ਗਿਆ ਵਿਚਾਰਾ। ਸੰਤ ਜਰਨੈਲ ਸਿੰਘ ਸੁਭਾਵਕ ਕਹਿਣ ਲੱਗੇ ਇਹਨੂੰ ਗੋਲੀ ਮਾਰ ਦਿਓ, ਹਰਿਆਣੇ ਦਾ ਸਿੰਘ ਸੀ, ਮੈਨੂੰ ਦੀ ਸ਼ਕਲ ਚੇਤੇ ਨਾ ਭੁੱਲ ਗਿਆ, ਅੱਖਾਂ ਤੋਂ ਬਿੱਲਾ ਸੀ ਉਹ। ਕਹਿੰਦੇ ਗੋਲੀ ਮਾਰ ਦਿਓ, ਗੁਰਮੁਖ ਇੱਥੋਂ ਉਸੇ ਦਿਨ ਭੱਜ ਗਿਆ, ਹਰਿਆਣੇ ਚ ਪਹੁੰਚਿਆ ਉਹਨੂੰ ਜਾਂਦਿਆਂ ਗੋਲੀ ਵੱਜ ਗਈ, ਅਗਲੇ ਦਿਨ ਨਹੀਂ ਉਸੇ ਦਿਨ ਗੋਲੀ ਵੱਜੀ, ਇੱਥੋਂ ਭੱਜਾ हरियाणे च ओहदी मौत हुई। कहण दा भाव इह आपां आम कहिंदे मूसा भज्जा मौत तों, मौत अगे खड़ी, इह अपनी कहावत है। जदों डल्ले वां डल्ले माफ करना वह डल वाले बाबे सूजे नंबरदार ने आख्या ने तारा सिंह भज्जा ते अपने कोल तां गुड़के है नहीं, टीवी अपने घर बड़े वड्डे ने, यह ज्ञानी श्रोमणी कमेटी लुट लुट के खा गई, ये खा गई पैसे, क्यों इन्हां दी किताबां महंगियां ने ते गुरमुख टीवी नाल कोई किताब महंगी नहीं। कदे किसी आख्या टीवी महंगा है? साडा सुभाअ ही बनिया श्रोमणी कहना पर श्रोमणी कमेटी ज्ञानी जी ने चाबी दी तां उधर बोली जांदा, चाबी नहीं दित्ती मैनूं किसे ने। जिन्नियां भी साडियां किताबां ने यह सस्तियां ने, ते कई किताबां की कीमत है ही नहीं, पर पढ़ता कौन है? जे पढ़ांगे तां ही पता चलेगा ना। बाबा तारा सिंह वां दे कोल 10 ग्रंथी सी, उन्हें सज्जे पासे बड़ी अदब नाल पाई सी, उन्हें प्रकाश कीती, उत्थे दसम पातशाह दा शब्द सी भी मित्रा किधे चला जा, मौत उत्थे खलोती है, किधे चला जा, मौत उत्थे खलोती है। ते बाबा तारा सिंह कहण लगा लंबरदारा तेरा धनवाद, मैं जाना नहीं, क्योंकि गुरु ने आख्या भी किते जा मौत उत्थे खलोती है, ते मैं जान नूं बचाउण लई गुरु का लंगर बंद किवें कर दिया। इत्थे इक निक्की जी गल मैं भुल चलिया सा, वह यह है कि तुसीं कहोगे भी ज्ञानी जी आखिरकार बाबा तारा सिंह दी उल्ट इह सरकार उल्ट होई क्यों, कारण की है? इहदा कारण इह है गुरमुखो, बंदे कोल ताकत होवे ते बंदा अन्ना हो जांदा भावें कोई भी होवे। नशहरा ढाला इक बार्डर ते पिंड है, उथों का साहब राय चौधरी वह अपनी खुलियां घोड़ियां छड़दा ते सिखां दियां फसलां जाड़दा, ते पुसे पिंड दे अमर सिंह ते बघेर सिंह ने जाके आख्या भी चौधरी साहब असी भी अपने जीव पालने ने, ते जे तूं कवे ते असी तेरी घोड़ी नूं घोड़ियां नूं इत्थे आण के पट्ठे पा दिया करांगे, पर इन्हां नूं बन्न दे, असी तैनूं पट्ठियां ते रोकदे क्योंकि पौने पौने ने, असी आप पा जा करांगे, पर साडी बेनती मन भी इन्हां घोड़ियां नूं रस्से पा। ते ज्ञानी करतार सिंह कलास वाड़िए ने लभ लिखा, जिहड़े दरबार साहब दे हैड ग्रंथी रहे ने, ओह कहण लगा तुसीं रस्सियां दी गल करदे, मैं तुहाडे सिर दे वाल मुन के केस मुन के रस्से पावांगा, ते गुरु का सिख केसां दी नादरी किवें जोगे? कहण लगा भी तुहाडे केस मुन के ना कट के ते फिर रस्से पावांगा, मेरे को रस्से है नहीं। ते गुरु का सिख इह किवें चले? उस भुसे पिंड वाले अमर सिंह ते बघेल सिंह ने ओह घोड़ियां जिहड़ियां असीं फड़ लईआं। ਘਰਿਆਲੇ ਪਿੰਡ ਦਾ ਇੱਕ ਲਖਵੀਰ ਸਿੰਘ ਨਿਹੰਗ ਸਿੰਘ ਲਿਖਿਆ ਇਤਿਹਾਸ ਵਿੱਚ, ਪ੍ਰਾਚੀਨ ਪੰਥ ਨਿਹੰਗ ਸਿੰਘ ਦਾ ਲਿਖਿਆ ਲਖਵੀਰ ਸਿੰਘ, ਉਹਨੇ ਉਹ ਘੋੜੀਆਂ ਲਈਆਂ ਤੇ ਮਹਾਰਾਜੇ ਪਟਿਆਲੇ ਆਲਾ ਸਿੰਘ ਕੋਲ ਜਾ ਕੇ ਉਹਨੇ ਘੋੜੀਆਂ ਵੇਚੀਆਂ, ਤੇ ਆਪਾਂ ਤਾਂ ਕਹਿੰਦੇ ਵੀ ਜੇਬ ਚ ਪਾਓ ਜੇ ਨਾਣਿਆਂ ਨੂੰ ਦਿਓ, ਨਮਸਕਾਰ ਉਹਨਾਂ ਵਡੇਰਿਆਂ ਨੂੰ। ਲਖਵੀਰ ਸਿੰਘ ਨਿਹੰਗ ਸਿੰਘ ਘੋੜੀਆਂ ਲੈ ਕੇ ਪਟਿਆਲੇ ਗਿਆ ਤੇ ਉਹਨਾਂ ਘੋੜੀਆਂ ਦੇ ਪੈਸੇ ਲੈ ਕੇ ਉਹਨੇ ਲੰਗਰ ਚ ਪਾਏ, ਨਾ ਅਮਰ ਸਿੰਘ ਨੇ ਖਾਧੇ, ਨਾ ਬਘੇਲ ਸਿੰਘ ਨੇ ਖਾਧੇ, ਨਾ ਲਖਵੀਰ ਸਿੰਘ ਨਿਹੰਗ ਸਿੰਘ ਨੇ ਖਾਧੇ। ਤੇ ਉਸ ਮੌਕੇ ਉਹਦੇ ਕੋਲ ਵੱਖ ਵੱਖ ਪਿੰਡਾਂ ਦੇ, ਜਿਵੇਂ ਚੂੰਘ ਪਿੰਡ ਉਥੋਂ ਦਾ ਬਾਬਾ ਹਾਤਾ ਸਿੰਘ, ਮੇਰੇ ਪਿੰਡਾਂ ਦੇ ਲਾਗੇ ਪਿੰਡ ਹੈ ਰੱਤੋ ਕੇ, ਉਥੋਂ ਦਾ ਬਾਬਾ ਬਾਦਲ ਸਿੰਘ, ਇਹਨਾਂ ਗੁਰਮੁਖਾਂ ਨੇ ਕਹਿਣ ਲੱਗੇ ਤਾਰਾ ਸਿੰਘ ਜੇ ਇਹ ਗੱਲ ਹੈ ਨਾ, ਜੇ ਤੇਰੇ ਮਨ ਵਿਚ ਲੰਗਰ ਪ੍ਰਤੀ ਇਹਨਾਂ ਸਤਿਕਾਰ ਤੇ ਗੁਰਮੁਖਾਂ ਜਾਨਾਂ ਮਾਰ ਦਿਆਂਗੇ, ਪ੍ਰਵਾਹ ਨਾ ਕਰ, ਜਾਨਾਂ ਮਾਰ ਦਿਆਂਗੇ। ਇਹ ਗੱਲ ਕਹੀ ਬਿਲਕੁਲ ਬਾਰਡਰ ਦੇ ਪਰਾਂ ਲਾਗੇ ਪਿੰਡ ਜੇ ਗੁਰਮੁਖੋ ਕਰਬਾਠ, ਬਿਲਕੁਲ ਬਾਰਡਰ ਦੇ ਲਾਗੇ। ਸਮੇਂ ਨਾਲ ਤਬਦੀਲੀ ਹੋ ਜਾਂਦੀ ਹੈ, ਮੈਂ ਆਪਣੇ ਪਿੰਡਾਂ ਵੱਲੋਂ ਹੁਣ ਤੇ ਮੇਰਾ ਮੰਨਣ ਪਿੰਡ ਨੇ, ਇੱਥੇ ਕਲਰ ਹੀ ਕਲਰ ਹੁੰਦਾ ਸੀ। ਉਸ ਪਿੰਡ ਦੇ ਦੋ ਭਰਾ ਕਲਰ ਇਕੱਠਾ ਕਰਨ ਵਾਸਤੇ ਆਏ ਨੇ, ਤੇ ਪਤਾ ਚੱਲਿਆ ਵੀ ਘੇਰਾ ਪੈ ਗਿਆ। ਉਹਨਾਂ ਚੋਂ ਇੱਕ ਵਾਰਾ ਸੀ ਤੇ ਇੱਕ ਵਿਆਹਿਆ ਸੀ, ਤੇ ਵਿਆਹ ਕੁਆਰੀ ਨੂੰ ਕਹਿਣ ਲੱਗਾ ਵੀ ਮਿੱਤਰਾ ਇਹ ਗੱਲ ਕਰ, ਕਹਿਣ ਲੱਗਾ ਦੱਸ ਭਾਊ, ਕਹਿਣ ਲੱਗਾ ਵੀ ਮੈਂ ਵਿਆਹ ਕਰਾਇਆ ਤੇ ਬੱਚੇ ਮੇਰੇ ਸਿਆਣੇ ਹੋ ਗਏ, ਤੇ ਤੂੰ ਇਉਂ ਕਰ ਵੀ ਆਪਣੀ ਭਾਬੀ ਤੇ ਭਤੀਜਾਂ ਦਾ ਖਿਆਲ ਰੱਖੀ ਤੇ ਮੈਨੂੰ ਸ਼ਹੀਦ ਹੋ ਲੈਣ ਦੇ, ਵੇਖੋ ਇਤਿਹਾਸ। ਜੇ ਵੱਡਾ ਕਹਿਣ ਲੱਗਾ ਵੀ ਮੇਰੇ ਬੱਚੇ ਵਾਹ ਵਾਹ ਸਿਆਣੇ ਹੋ ਗਏ ਤੇ ਆਪਣੀ ਭਾਬੀ ਦਾ ਤੇ ਭਤੀਜਿਆਂ ਦਾ ਖਿਆਲ ਰੱਖੀ ਤੇ ਮੈਨੂੰ ਸ਼ਹੀਦ ਹੋਣ ਲੈਣ ਦੇ। ਤੇ ਛੋਟਾ ਕਹਿਣ ਲੱਗਾ ਭਾਊ ਸੁਣਿਆ ਤਾਂ ਸੀ, ਪਰ ਅੱਜ ਪਤਾ ਲੱਗਾ ਵੀ ਜਦੋਂ ਮੌਕਾ ਬਣਦਾ ਆਪਣੇ ਵੀ ਬਗਾਨੇ ਹੋ ਜਾਂਦੇ ਨੇ, ਇਹ ਮੇਰੇ ਨਾਲ ਚਲਾਕੀਆਂ ਚੱਲਦਾ ਵੀ ਤੂੰ ਸ਼ਹੀਦ ਹੋ ਜਾਏ ਤੇ ਮੈਂ ਮੁੜ ਜਾਵਾਂ, ਤੂੰ ਬਾਲ ਬੱਚੇਦਾਰ ਹੈ, ਤੇਰੀ ਪਤਨੀ ਹੈ, ਤੇਰੇ ਪੁੱਤ ਨੇ, ਤੂੰ ਸੰਭਾਲ ਤੇ ਮੈਨੂੰ ਸ਼ਹੀਦ ਹੋ ਲੈਣ ਦੇ, ਤੂੰ ਆਪਣੇ ਬੱਚਿਆਂ ਨੂੰ ਸੰਭਾਲ ਤੇ ਮੈਨੂੰ ਸ਼ਹੀਦ ਹੋ ਲੈਣ ਦੇ। ਔਰ ਗੁਰਮੁਖੋ ਦੋਵੇਂ ਦੇ ਦੋਵੇਂ ਭਰਾ ਨਾ ਵੱਡਾ ਕਰ ਗਿਆ ਤੇ ਨਾ ਛੋਟਾ ਗਿਆ, ਉਹ ਵੀ ਉੱਥੇ ਸ਼ਹੀਦ ਹੋਏ ਤੇ ਬਰਦਾਂ ਨੂੰ ਉਹਨੇ ਖੁੱਲ੍ਹਿਆ ਛੱਡ ਦਿੱਤਾ। ਇਹ ਗੁਰਮੁਖੋ ਇਹ ਸਾਕਾ ਜੇ, ਔਰ ਉਹ ਸਾਰੇ ਦੇ ਸਾਰੇ ਗੁਰੂ ਕੇ ਲਾਲ ਉੱਥੇ ਸ਼ਹੀਦ ਹੋਏ, ਉਹ ਆਪਾਂ 300 ਸਾਲਾ ਮਨਾਉਣਾ ਹੈ। ਇਸ ਕਰਕੇ ਮੈਨੂੰ ਜੋ ਹੁਕਮ ਹੋਇਆ ਉਹਦੇ ਮੁਤਾਬਕ ਤੁਹਾਨੂੰ ਬੇਨਤੀ ਕੀਤੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਜੋ ਪਰਮਾਤਮਾ ਕਰਦਾ ਹੈ ਉਹਦੇ ਮੁਤਾਬਕ ਆਪਾਂ ਕਰਦੇ ਹਾਂ।
ਜਿਨ ਕੀ ਭਗਤ ਮੇਰੇ ਪ੍ਰਭ ਭਾਈ,
ਜਿਨ੍ਹਾਂ ਦੀ ਭਗਤੀ ਮੇਰੇ ਪ੍ਰਮਾਤਮਾ ਨੂੰ ਚੰਗੀ ਲੱਗੀ ਹੈ,
ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
ਗੁਰਮੁਖੋ ਦਾਸ ਬਣ ਕੇ ਤੇ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜਦੇ ਨੇ। ਲਿਵ ਕਿਉਂ ਜੋੜਦੇ ਨੇ? ਆਪਾਂ ਰੋਜ਼ ਪਾਠ ਕਰਦੇ ਹਾਂ, ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ। ਇਹ ਗੁਰਮੁਖਾ ਦੇਹ ਵੀ ਕਿਸੇ ਕੰਮ ਨਹੀਂ ਲਿਵ ਤੋਂ ਬਿਨਾਂ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡੀ ਲਿਵ ਲੱਗੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਤੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫ਼ੀ।
ਹਾਂਜੀ, ਜਿਨ ਕੀ ਭਗਤ ਮੇਰੇ ਪ੍ਰਭ ਭਾਈ, ਤੇ ਜਨ ਨਾਨਕ ਰਾਮ ਨਾਮ ਲਿਵ ਲਾਈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।